ਆਖਿਆ ਗਿਆਨ ਮਤ ਗੁਰ ਮਿਲਿਆ ਆਪ ਗਵਾਇਆ, ਹੋ ਮੈਂ ਰੋਗ ਗਿਆ ਸੁਖ ਪਾਇਆ, ਧੰਨ ਧੰਨ ਗੁਰੂ ਹਰ ਰਾਇਆ, ਰਾਮ ਗੁਰ ਕੈ ਬਚਨ ਹਰ ਪਾਇਆ, ਰਹਾਉ ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ, ਗੁਰਮਾਰਗ ਪੰਥ ਬਤਾਇਆ, ਮੇਰਾ ਜਿਉ ਪਿੰਡ ਸਭ ਸਤਿਗੁਰ ਆਗੈ, ਜਿਨ ਵਿਛੜਿਆ ਹਰ ਗੱਲ ਲਾਇਆ, ਮੇਰੇ ਅੰਤਰ ਪ੍ਰੀਤ ਲਗੀ ਦੇਖਣ ਕੋ, ਗੁਰ ਹਿਰਦੇ ਨਾਲ ਦਿਖਾਇਆ, ਸਹਿਜ ਆਨੰਦ ਪਿਆ ਮਨ ਮੇਰਾ, ਸਹਿਜ ਆਨੰਦ ਪਿਆ ਮਨ ਮੋਰੈ, ਗੁਰ ਆਗੈ ਆਪ ਵਿਚਾਇਆ, ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ, ਅਬ ਨਾਨਕ ਸਰਣਾਗਤ ਆਏ, ਹਰ ਰਾਖੋ ਲਾਜ ਹਰ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਭਗਤ ਵਛਲ ਕਿਰਪਾ ਨਿਦਾਨ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ, ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੀ ਗੁਰੂ ਖਾਲਸਾ ਸਤਸੰਗ ਜੀਓ, ਵਡਭਾਗੀ ਹੋ, ਆਨੰਦ ਮਾਣ ਰਹੇ ਹੋ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਰੋਜ਼ਾਨਾ ਟਾਈਮ ਮੁਤਾਬਕ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ, ਗੁਰੂ ਵਿਚਾਰ ਨਾਲ ਜੁੜੀਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸੁਣੋ ਬੜੇ ਪਿਆਰ ਦੇ ਸਹਿਤ।
ਗੌੜੀ ਪੂਰਬੀ ਮਹੱਲਾ ਚੌਥਾ, ਹਮ ਹੰਕਾਰੀ ਅਹੰਕਾਰ ਅਗਿਆਨ ਮਤ।
ਗੌੜੀ ਰਾਗ ਵਿੱਚ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾ ਰਹੇ ਹਨ, ਬਖਸ਼ਿਸ਼ ਹੋ ਚੁੱਕੀ ਹੈ ਤੇ ਬਖਸ਼ਿਸ਼ ਹੋ ਜਾਣ ਤੋਂ ਪਹਿਲੀ ਅਵਸਥਾ ਕਥਨ ਕਰਦੇ ਹਨ, ਪਰ ਇਹ ਅਵਸਥਾ ਹੰਕਾਰ ਵਾਲੀ ਪਹਿਲੀ ਗੁਰੂ ਸਾਹਿਬ ਜੀ ਦੀ ਨਹੀਂ ਸਮਝਣੀ, ਕਿਉਂਕਿ ਉਹ ਤੇ ਆਪ ਪਰਮੇਸ਼ਰ ਦਾ ਸਰੂਪ ਨੇ। ਉਹ ਤੇ ਆਪ ਹੰਕਾਰੀਆਂ ਦੇ ਹੰਕਾਰ, ਅਗਿਆਨੀਆਂ ਦੇ ਅਗਿਆਨ ਕੱਟਣ ਵਾਲੇ ਨੇ। ਸਿਰਫ ਸਾਨੂੰ ਸਮਝਾਇਆ ਹੈ, ਜੇ ਬਖਸ਼ਿਸ਼ ਹੋ ਜਾਵੇ ਤਾਂ ਬਖਸ਼ਿਸ਼ ਤੋਂ ਪਹਿਲੀ ਜਿਹੜੀ ਔਗਣਾ ਵਾਲੀ ਹਾਲਤ ਅਵਸਥਾ ਸੀ ਉਸ ਨੂੰ ਇਹੀ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਕਿਰਪਾ ਕੀਤੀ ਆ। ਜਾਂ ਫਿਰ ਇਉਂ ਸਮਝ ਲਈਏ ਕਿ ਜਿਸ ਤੇ ਮਹਾਨ ਬਖਸ਼ਿਸ਼ ਹੋ ਚੁੱਕੀ ਹੈ ਉਹ ਮਹਾਤਮਾ ਜਨ ਆਪਣੀ ਪਹਿਲੀ ਅਵਸਥਾ ਦੱਸ ਰਿਹਾ ਹੈ। ਗੁਰੂ ਸਾਹਿਬ ਜੀ ਮਹਾਤਮਾ ਮੁੱਖ ਦੁਆਰਾ ਆਪ ਫਰਮਾ ਰਹੇ ਹਨ, ਹਮ ਅਹੰਕਾਰੀ ਅਹੰਕਾਰ ਅਗਿਆਨ ਮਤ। ਸਾਡੀ ਅਵਸਥਾ ਪਹਿਲਾਂ ਸੀ, ਅਸੀਂ ਹੰਕਾਰ ਵਾਲੀ ਅਗਿਆਨ ਮਤੀ ਦੇ ਹੰਕਾਰੀ ਸਾਂ। ਅਸੀਂ ਪਹਿਲਾਂ ਹੰਕਾਰ ਵਾਲੀ ਅਗਿਆਨ ਮਤੀ ਦੇ ਹੰਕਾਰੀ ਸਾਂ। ਉਹ ਹੰਕਾਰ ਜਿਹੜਾ ਆਪਣੇ ਆਪ ਦਾ ਗਿਆਨ ਹੋਣ ਤੋਂ ਬਾਅਦ ਉਹ ਗਿਆਨ ਸਰੂਪ ਦਾ ਜਿਹੜਾ ਫਿਰ ਹੰਕਾਰ ਸੀ ਉਸ ਨੂੰ ਆਖਦੇ ਨੇ। ਅਗਿਆਨ ਸੀ, ਉਸ ਅਗਿਆਨ ਕਰਕੇ ਹੀ ਬੰਦਾ ਹੰਕਾਰ ਕਰਦਾ ਸੀ। ਤੇ ਬੰਦਗੀ ਕੀਤੀ, ਉਹ ਜਿਹੜਾ ਗਿਆਨ ਕਰਕੇ ਹੰਕਾਰ ਸੀ ਉਹ ਤਾਂ ਖਤਮ ਹੋ ਗਿਆ, ਪਰ ਉਸ ਗਿਆਨ ਦਾ ਫਿਰ ਹੰਕਾਰ ਹੋ ਗਿਆ ਵੀ ਮੇਰੇ ਵਿੱਚ ਗਿਆਨ ਹੈ, ਉਹਦਾ ਫਿਰ ਹੰਕਾਰ ਹੋ ਜਾਣਾ। ਇਸ ਨੂੰ ਆਖਦੇ ਨੇ ਹੰਕਾਰ ਵਿੱਚ ਅਗਿਆਨ ਮਤੀ ਦੇ ਹੰਕਾਰੀ। ਅਸੀਂ ਅਗਿਆਨ ਦੇ ਸਹਿਤ ਸਾਂ, ਹੰਕਾਰ ਕਰਦੇ ਸੀ, ਅਗਿਆਨ ਵਾਲੀ ਮਤੀ ਖਤਮ ਹੋ ਗਈ, ਗਿਆਨ ਖਤਮ ਕਰ ਲਿਆ, ਸਰੂਪ ਦਾ ਗਿਆਨ ਹੋਇਆ, ਉਸ ਸਰੂਪ ਦੇ ਗਿਆਨ ਦਾ ਹੰਕਾਰ ਹੋ ਗਿਆ ਵੀ ਮੈਨੂੰ ਸਰੂਪ ਦਾ ਗਿਆਨ ਹੈ, ਇਹ ਹੰਕਾਰ ਹੋ ਗਿਆ। ਐਸੀ ਹਾਲਤ ਸੀ ਸਾਡੀ ਪਹਿਲਾਂ,
ਗੁਰ ਮਿਲਿਆ ਆਪ ਗਵਾਇਆ।
ਪਰ ਇਹ ਜਿਹੜਾ ਆਪਾ ਭਾਵ ਸੀ ਨਾ, ਇਹ ਗੁਰੂ ਸਾਹਿਬ ਦੇ ਮਿਲਾਪ ਕਰਕੇ ਗੁਆਚਿਆ। ਜਿਸ ਤਰ੍ਹਾਂ ਅਗਿਆਨ ਸੀ ਤੇ ਤਾਂਹੀਓ ਅੰਮ੍ਰਿਤ ਨਹੀਂ ਸੀ ਛਕਦਾ, ਗਿਆਨ ਹੋਇਆ ਅੰਮ੍ਰਿਤ ਛਕ ਲਿਆ, ਤੇ ਅੰਮ੍ਰਿਤ ਛਕ ਕੇ ਹੰਕਾਰ ਹੋ ਗਿਆ ਵੀ ਮੈਂ ਅੰਮ੍ਰਿਤ ਛਕਿਆ। ਉਹ ਜਿਹੜਾ ਹੰਕਾਰ ਸੀ ਫਿਰ ਉਹ ਗੁਰੂ ਸਾਹਿਬ ਦੇ ਮਿਲਾਪ ਤੋਂ ਨਿਵਿਰਤ ਹੁੰਦਾ। ਗੁਰ ਮਿਲਿਆ, ਗੁਰੂ ਨਾਲ ਮਿਲੇ, ਗੁਰੂ ਦੀ ਵਿਚਾਰ ਸੁਣੀ, ਗੁਰੂ ਸਾਹਿਬ ਜੀ ਦੀ ਵਿਚਾਰ ਵਿੱਚੋਂ ਗਿਆਨ ਮਿਲਿਆ ਤੇ ਉਸ ਗਿਆਨ ਕਰਕੇ ਆਪ ਗਵਾਇਆ। ਜਿਹੜੀ ਅੰਦਰ ਅਪਣੱਤ ਸੀ, ਆਪਾ ਭਾਵ ਸੀ, ਮੈਂ ਕੁਝ ਹਾਂ, ਮੈਨੂੰ ਕੁਝ ਸਮਝੋ, ਮੇਰੀ ਵੀ ਗੱਲ ਦੀ ਕੋਈ ਕਦਰ ਕਰੋ, ਇਹ ਜਿਹੜਾ ਸੀ ਨਾ ਹੰਕਾਰ ਮੇਰੇ ਪਾਤਸ਼ਾਹ ਕਹਿੰਦੇ ਇਹ ਅਪਣੱਤ ਗੁਆਚ ਗਈ। ਕਿਵੇਂ ਗੁਆਚੀ? ਗੁਰ ਮਿਲਿਆ, ਗੁਰੂ ਸਾਹਿਬ ਦੇ ਮਿਲਾਪ ਤੋਂ, ਗੁਰੂ ਸਾਹਿਬ ਦੀ ਵਿਚਾਰ ਨੂੰ ਸਰਵਣ ਕਰਕੇ।
ਹਾਂ ਮੈਂ ਰੋਗ ਗਿਆ ਸੁਖ ਪਾਇਆ।
ਤੇ ਜਿਹੜਾ ਹੰਗਤਾ ਦਾ ਰੋਗ ਸੀ, ਇੱਕ ਤਾਂ ਪਹਿਲਾਂ ਸੀ ਨਾ ਹੰਕਾਰ, ਫਿਰ ਜਿਹੜੀ ਹੰਕਾਰ ਵਾਲੀ ਅਗਿਆਨ ਮਤੀ ਦਾ ਹੰਕਾਰ ਸੀ, ਦੇ ਹੰਕਾਰੀ ਸਾਂ, ਉਹ ਜਿਹੜਾ ਹੰਕਾਰ ਸੀ, ਉਹ ਜਿਹੜੀ ਹਉਮੈ ਸੀ, ਇੱਕ ਰੋਗ ਦੀ ਨਿਆਈ ਸੀ, ਉਹ ਵੀ ਗੁਰੂ ਸਾਹਿਬ ਨੇ ਗਵਾ ਦਿੱਤੀ। ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਸੀ, ਛੋਟਾ ਨਹੀਂ, ਬੜਾ ਵੱਡਾ। ਵੱਡਾ ਕਿਉਂ ਕਿਹਾ? ਵੱਡਾ ਰੋਗ ਉਸ ਨੂੰ ਕਹਿੰਦੇ ਨੇ ਜਿਹੜਾ ਬਾਹਲੀ ਦੇਰ ਤੋਂ ਲੱਗਾ ਹੋਇਆ ਹੋਵੇ, ਹਟੇ ਨਾ। ਜਿਸ ਤਰ੍ਹਾਂ ਕਹਿੰਦੇ ਮੁਨਿਆਦੀ ਬੁਖਾਰ ਬਣ ਗਿਆ, ਮੁੜ ਮੁੜ ਕੇ ਚੜ੍ਹਦਾ, ਹਟਦਾ ਹੀ ਨਹੀਂ, ਫਿਰ ਲੱਗ ਜਾਂਦਾ ਬੁਖਾਰ। ਤੇ ਜਿਹੜਾ ਬੁਖਾਰ ਵਿਗੜ ਜਾਵੇ ਫਿਰ ਉਹਨੂੰ ਕਹਿੰਦੇ ਨੇ ਮੁਨਿਆਦੀ ਬੁਖਾਰ। ਇਸੇ ਤਰ੍ਹਾਂ ਬੜੀ ਦੇਰ ਤੋਂ ਲੱਗਾ ਹੋਇਆ ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਮਨੁੱਖ ਨੂੰ ਜੋ ਸ਼ੁਰੂਆਤ ਤੋਂ ਇਹਦੇ ਪੱਲੇ ਪਾਇਆ ਹੋਇਆ, ਦੇਰ ਤੋਂ ਲੱਗਾ ਹੋਇਆ, ਹਟਿਆ ਸੀ ਫਿਰ ਹੋ ਗਿਆ। ਪਹਿਲਾਂ ਤਾਂ ਅਗਿਆਨ ਕਰਕੇ ਹੰਕਾਰ ਸੀ, ਹੁਣ ਗਿਆਨ ਹੋਇਆ ਤੇ ਉਸ ਗਿਆਨ ਮੇਰੇ ਕੋਲ ਗਿਆਨ ਹੈ, ਇਹ ਹੰਕਾਰ ਹੋ ਗਿਆ। ਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਹਉਮੈ ਰੋਗ, ਇਹ ਹਉਮੈ ਦਾ ਜਿਹੜਾ ਰੋਗ ਸੀ, ਬਿਮਾਰੀ ਸੀ, ਦੀਰਘ ਵੱਡਾ ਰੋਗ ਸੀ, ਉਹ ਚਲੇ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ, ਤੇ ਸੁਖ ਪਾਇਆ, ਹੁਣ ਸੁਖ ਪ੍ਰਾਪਤ ਹੋਇਆ। ਕਿਉਂਕਿ ਹੰਕਾਰ ਦੇ ਸਹਿਤ ਸੁਖ ਨਹੀਂ ਹੈ, ਹੰਕਾਰ ਸੁਖਾਂ ਨੂੰ ਖਤਮ ਕਰਦਾ ਹੈ। ਤੇ ਹੁਣ ਨਿਮਰਤਾ ਆਈ, ਉਸ ਨਿਮਰਤਾ ਤੇ ਪਿਆਰ ਵਿੱਚ ਸੁਖ ਪਾਇਆ, ਸੁਖ ਦੀ ਪ੍ਰਾਪਤੀ ਕਰ ਲਈ, ਸ਼ਾਂਤੀ ਮਿਲ ਗਈ, ਟਿਕਾਓ ਬਣ ਗਿਆ।
ਧੰਨ ਧੰਨ ਗੁਰੂ ਹਰਿ ਰਾਇਆ।
ਧੰਨ ਨੇ ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਕਿਰਪਾ ਕੀਤੀ, ਸਿੱਖਿਆ ਦੇ ਕੇ ਇਸ ਅਹੰਗਤਾ ਦੀ ਨਿਵਿਰਤੀ ਕੀਤੀ। ਤੇ ਧੰਨ ਹੈ ਉਹ ਹਰੀ ਰਾਜਾ ਜਿਸ ਦੇ ਮਿਲਾਪ ਵਿੱਚ ਆਨੰਦ ਹੈ, ਜਿਸ ਹਰੀ ਰਾਜੇ ਨਾਲ ਗੁਰੂ ਸਾਹਿਬ ਨੇ ਮਿਲਾਇਆ, ਉਹ ਹਰੀ ਰਾਜਾ ਵੀ ਧੰਨਤਾ ਦੇ ਯੋਗ ਹੈ। ਜਿਸ ਨਾਲ ਮਿਲੇ ਹਾਂ ਧੰਨਤਾ ਯੋਗ, ਜਿਸ ਨੇ ਮਿਲਾਇਆ ਗੁਰੂ ਨੇ, ਉਹ ਵੀ ਧੰਨਤਾ ਦੇ ਯੋਗ। ਜਿਸ ਤਰ੍ਹਾਂ ਬੀਬੀ ਧੰਨਵਾਦ ਕਰਦੀ ਹੈ ਵਿਚੋਲੇ ਦਾ ਵੀ ਤੇ ਪਤੀ ਦਾ ਵੀ। ਧੰਨ ਹੈ ਵਿਚੋਲੇ ਦਾ, ਧੰਨਵਾਦ ਹੈ ਇਸ ਨੇ ਮਿਲਾਇਆ, ਧੰਨਵਾਦ ਹੈ ਪਤੀ ਦਾ ਜਿਸ ਨਾਲ ਮਿਲਾਪ ਹੋਇਆ। ਵਿਚੋਲੇ ਸਤਿਗੁਰੂ ਧੰਨਤਾ ਦੇ ਯੋਗ ਹਨ। ਪਤੀ ਅਕਾਲ ਮੂਰਤ ਵਰ ਪਾਇਆ ਵਿਨਾਸ਼ੀ, ਉਹ ਵੀ ਹਰੀ ਰਾਜਾ ਧੰਨਤਾ ਦੇ ਯੋਗ ਹੈ। ਪਤੀ ਸਾਡਾ ਸਾਡਾ ਪਰਮੇਸ਼ਰ
ਰਾਮ ਗੁਰ ਕੈ ਬਚਨ ਹਰ ਪਾਇਆ।
ਇੱਥੇ ਰਾਮ ਦਾ ਅਰਥ ਦੂਜੇ ਨੂੰ ਸੰਬੋਧਨ ਹੈ, ਆਪਣੇ ਦੋਸਤ ਨੂੰ, ਮਿੱਤਰ ਨੂੰ। ਹੇ ਭਾਈ, ਹੇ ਪਿਆਰੇ, ਹੇ ਮਿੱਤਰ, ਗੁਰ ਕੈ ਬਚਨ ਹਰ ਪਾਇਆ, ਮੈਂ ਗੁਰੂ ਸਾਹਿਬ ਦੇ ਬਚਨਾਂ ਨਾਲ ਉਸ ਹਰੀ ਨੂੰ ਪ੍ਰਾਪਤ ਕੀਤਾ ਹੈ। ਜਦੋਂ ਬਚਨ ਮੰਨੇ ਉਦੋਂ ਪ੍ਰਾਪਤ ਕੀਤਾ, ਬਲਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਤਨੀ ਵੀ ਪ੍ਰਾਪਤੀ ਹੈ ਉਹ ਸਾਰੀ ਦੀ ਸਾਰੀ ਪ੍ਰਾਪਤੀ ਹੀ ਗੁਰੂ ਦੇ ਬਚਨਾਂ ਨਾਲ ਹੋਈ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾਂ ਬਿਖਾਦੀ ਦੁਸ਼ਟਿ ਅਪਵਾਦੀ ਤੇ ਪੁਨੀਤ ਸੰਗਾਰੇ, ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁੱਲ ਉਦਾਰੇ, ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ, ਕਵਨੀ ਉਪਮਾ ਦਿਉ ਕਵਨ ਵਡਾਈ ਨਾਨਕ ਖਿਨ ਖਿਨ ਵਾਰੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਇਹ ਗੁਰੂ ਸਾਹਿਬ ਦੇ ਬਚਨ ਵਿੱਚ ਹੀ ਬਰਕਤਾਂ ਹਨ, ਬਖਸ਼ਾਂ ਹਨ। ਇਹ ਪਿਆਰੇ, ਇਹ ਦੋਸਤ, ਇਹ ਮਨ, ਤੂੰ ਵੀ ਚੱਲ ਸਮਝ, ਇਹ ਗੁਰੂ ਸਾਹਿਬ ਦੇ ਬਚਨਾਂ ਕਰਕੇ ਉਸ ਹਰੀ ਦੀ ਪ੍ਰਾਪਤੀ ਹੋ ਗਈ ਹੈ। ਇਸ ਵਿੱਚ ਨਿਮਰਤਾ ਵੀ ਹੈ, ਮੇਰੇ ਕੋ ਆਪਣੀ ਮਿਹਨਤ ਮੁਸ਼ਕਤ ਕਰਕੇ ਨਹੀਂ, ਇਹ ਗੁਰੂ ਸਾਹਿਬ ਦੇ ਬਚਨਾਂ ਵਿੱਚ ਵਜਨ ਤਾਕਤ ਹੈ। ਗੁਰੂ ਦੇ ਬਚਨਾਂ ਕਰਕੇ ਉਸ ਹਰੀ ਰਾਜੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ।
ਰਹਾਉ
ਵਿਸਰਾਮ ਲਾ ਕੇ ਫਰਮਾਉਂਦੇ ਹਨ,
ਮੇਰੇ ਹੀਰੇ ਪ੍ਰੀਤ ਰਾਮ ਰਾਏ ਕੀ।
ਸਤਿਗੁਰੂ ਪਾਤਸ਼ਾਹ, ਤੁਸੀਂ ਆਪਣੇ ਮਨ ਦੀ ਗੱਲ ਦੱਸੋ। ਸਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਮੇਰਾ ਹੀਰੇ, ਸਾਡੇ ਤਾਂ ਹਿਰਦੇ ਵਿੱਚ ਉਸੇ ਪਿਆਰੇ ਪਰਮਾਤਮਾ ਦੀ ਹੀ ਪ੍ਰੀਤੀ ਹੈ। ਹਿਰਦੇ ਵਿੱਚ ਉਸ ਪ੍ਰਭੂ ਦਾ ਹੀ ਪਿਆਰ ਹੈ ਭਰਿਆ ਹੋਇਆ। ਇਹ ਮਨ ਪਰਮੇਸ਼ਰ ਦੀ ਪ੍ਰੀਤੀ ਵਿੱਚ ਹੀ ਹੈ ਜੁੜਿਆ ਹੋਇਆ।
ਗੁਰਮਾਰਗ ਪੰਥ ਬਤਾਇਆ,
ਪਰ ਇਹ ਜਿਹੜਾ ਪਰਮੇਸ਼ਰ ਦੇ ਨਾਲ ਪ੍ਰੀਤੀ ਜੁੜਨ ਦਾ ਤਰੀਕਾ ਰਸਤਾ ਢੰਗ ਸੀ ਨਾ, ਉਹ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ ਹੈ। ਮਾਰਗ ਦਾ ਅਰਥ ਵੀ ਰਸਤਾ ਹੈ ਤੇ ਪੰਥ ਦਾ ਅਰਥ ਵੀ ਰਸਤਾ ਹੈ। ਗੁਰਮਾਰਗ ਪੰਥ ਬਤਾਇਆ, ਇਹ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਰਸਤਾ ਬਤਾਇਆ, ਦੱਸਿਆ, ਇਹ ਰਾਹੇ ਪਾਉਣਾ ਕੀਤਾ ਹੈ ਸਾਨੂੰ।
ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ,
ਇਹ ਕਿਹੜਾ ਰਸਤਾ ਜਿਸ ਰਸਤੇ ਤੇ ਪਾਇਆ ਹੈ, ਇਹ ਭਾਉ ਭਗਤੀ ਦਾ ਰਸਤਾ, ਇਹ ਪ੍ਰੇਮ ਦਾ ਰਸਤਾ, ਇਹ ਪ੍ਰੇਮ ਸਹਿਤ ਭਾਉ ਭਗਤੀ ਦਾ, ਪ੍ਰੇਮਾ ਭਗਤੀ ਦਾ ਜਿਹੜਾ ਰਸਤਾ ਹੈ, ਇਹ ਬੰਦਗੀ ਦਾ ਰਸਤਾ, ਐਸੀ ਇਸ ਸਵੱਛਤਾ ਦੇ ਰਸਤੇ ਤੇ ਇਹ ਗਿਆਨ ਦਾ ਰਸਤਾ, ਇਸ ਰਸਤੇ ਨੂੰ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਰਸਤਾ ਬਤਾਇਆ, ਦੱਸਣਾ ਕੀਤਾ ਹੈ, ਦੱਸ ਕੇ ਫਿਰ ਇਸ ਰਸਤੇ ਤੇ ਚਲਾਉਣਾ ਕੀਤਾ ਹੈ ਪਾਤਸ਼ਾਹ ਜੀ ਨੇ। ਇਹ ਜਿਹੜਾ ਪ੍ਰੀਤੀ ਵਾਲਾ, ਪਿਆਰ ਵਾਲਾ ਰਸਤਾ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਇਹ ਰਸਤਾ ਸਤਿਗੁਰਾਂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਪਤਾ ਲੱਗਾ।
ਜਿਨ ਵਿਛੜਿਆ ਹਰ ਗੱਲ ਲਾਇਆ,
ਜਿਨ੍ਹਾਂ ਸਤਿਗੁਰਾਂ ਨੇ ਹੀ ਸਾਨੂੰ ਵਿਛੜਿਆ ਹੋਇਆਂ ਨੂੰ ਆਪਣੇ ਗਲੇ ਨਾਲ ਲਾਉਣਾ ਕੀਤਾ, ਐਸੀ ਰਹਿਮਤ ਕੀਤੀ ਹੈ। ਹਾਂਜੀ, ਮੇਰਾ
ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ,
ਇਸ ਵਾਸਤੇ ਇਹ ਤਨ ਮਨ ਧਨ, ਇਹ ਜੀਉ ਜੀਵ ਆਤਮਾ, ਇਹ ਪਿੰਡ ਸਥੂਲ ਸਰੀਰ, ਬਲਕਿ ਸਭ ਕੁਛ ਹੀ, ਇਹ ਅੱਖਾਂ, ਇਹ ਸੀਸ, ਇਹ ਕੰਨ, ਇਹ ਰਸਨਾ, ਇਹ ਸਰੀਰ, ਮੇਰਾ ਸਭ ਕੁਝ ਹੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਹੈ। ਮੈਂ ਆਪਣੇ ਸਤਿਗੁਰੂ ਜੀ ਨੂੰ ਭੇਟਾ ਕਰ ਦਿੱਤਾ ਹੈ, ਮੇਰਾ ਸਭ ਕੁਝ ਸਤਿਗੁਰਾਂ ਦੇ ਅੱਗੇ ਹੈ। ਜਿਸ ਤਰ੍ਹਾਂ ਸਾਡਾ ਕਿਹਦੇ ਅੱਗੇ ਹੈ, ਕਦੇ ਮੜੀਆਂ ਮਸਾਣਾਂ ਅੱਗੇ, ਕਦੇ ਭੂਤਾਂ ਪ੍ਰੇਤਾਂ ਅੱਗੇ, ਕਦੇ ਪਖੰਡੀਆਂ ਦੇਹਧਾਰੀਆਂ ਅੱਗੇ, ਕਦੇ ਕਿਸੇ ਅੱਗੇ, ਕਦੇ ਕਿਸੇ ਅੱਗੇ, ਕਦੇ ਮਨ 'ਚ ਕੋਈ ਭਰਮ ਪੈ ਗਿਆ, ਕਦੇ ਕੋਈ ਭੁਲੇਖਾ ਹੋ ਗਿਆ, ਭਟਕਦੇ ਫਿਰੇ। ਜਰਾ ਕਿ ਕਿਸੇ ਨੇ ਕੋਈ ਚਮਕਾਰਾ ਜਿਹਾ ਦਿਖਾਇਆ ਤੇ ਉਹਦੇ ਅੱਗੇ, ਪਰ ਨਹੀਂ ਨਹੀਂ ਸਾਡਾ ਜਿਹੜਾ ਸੀਸ ਹੈ ਉਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਹੀ ਹੈ। ਦਸਮ ਪਾਤਸ਼ਾਹ ਦੇ ਬਚਨ ਨੇ, ਕਲਯੁਗ ਦੇ ਵਿੱਚ ਐਸੇ ਬੰਦੇ ਵੀ ਹੋਣਗੇ ਜਿਹੜੇ ਕੰਧਾਂ ਨੂੰ ਭਜਾ ਕੇ ਆਉਣਗੇ ਤੇ ਮੇਰਾ ਸਿੱਖ ਉਹਦੇ ਤੋਂ ਵੀ ਘਬਰਾਏਗਾ ਨਹੀਂ, ਡਰੇਗਾ ਨਹੀਂ। ਤੇ ਜੇ ਕੋਈ ਕੰਧ ਭਜਾ ਕੇ ਆਉਂਦਾ ਹੋਵੇ ਤੇ ਉਹਨੂੰ ਕੋਈ ਮੱਥਾ ਟੇਕਣ ਲੱਗ ਪਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਦਾ ਨਹੀਂ, ਅਜੇ ਅੰਦਰ ਵਿਸ਼ਵਾਸ ਨਹੀਂ ਬੱਝਿਆ। ਇਹ ਤੇ ਨਾਟਕ ਚੇਟਕ ਨੇ, ਇਹ ਤੇ ਮਦਾਰੀਏ ਨੇ, ਇਹ ਤੇ ਆਮ ਚੱਲਦਾ ਪਿਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਅਸਾਮ ਵਿੱਚ ਗਏ ਸੀ ਉਦੋਂ ਵੀ ਤੇ ਕਾਮਰੂ ਦੇਸ਼ ਦੇ ਰਾਜੇ ਨੇ ਕਿਤੇ ਧੋਬਣ ਨੂੰ ਆਕਾਸ਼ ਰਾਹੀਂ ਦਰਖਤ ਦੇ ਕੇ ਦਰਖਤ ਪੱਟੀ ਆਉਂਦੀ ਉੱਪਰ ਸੁੱਟਣ ਲਈ ਆਈ ਸੀ। ਉੱਥੇ ਜੰਤਰਾਂ ਮੰਤਰਾਂ ਵਾਲੀਆਂ ਔਰਤਾਂ ਨੂੰ ਆਕਾਸ਼ ਥਾਨੀ ਉਡਾ ਕੇ ਲਿਆਂਦਾ ਸੀ, ਉਹ ਪੱਥਰ ਉੱਪਰ ਸੁੱਟਦੀਆਂ ਸੀ, ਮੂੰਹ ਵਿੱਚੋਂ ਅੱਗ ਦੇ ਅੰਗਿਆਰ ਕੱਢਦੀਆਂ ਸੀ। ਕਿਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਰਦਾਨਾ ਜਦੋਂ ਗਏ ਨੇ ਤੇ ਮਰਦਾਨੇ ਨੂੰ ਕਿਤੇ ਭੇਡੂ ਵੀ ਬਣਾਇਆ ਸੀ ਉਸ ਕਾਮਰੂ ਦੇਸ਼ ਦੀਆਂ ਔਰਤਾਂ ਨੇ, ਭੇਡੂ ਬਣਾ ਕੇ ਘਰ ਵਿੱਚ ਬੰਨ ਲਿਆ ਸੀ। ਇਹ ਤੇ ਜੰਤਰ ਮੰਤਰ ਨੇ, ਪਰ ਸਾਡਾ ਗੁਰੂ ਤੇ ਵਿਸ਼ਵਾਸ ਇਤਨਾ ਘੱਟ ਤੇ ਕਮਜ਼ੋਰ ਹੈ ਵੀ ਅੱਜ ਕੋਈ ਬੰਦੇ ਨੂੰ ਕੋਈ ਭੇਡੂ ਬਣਾ ਦੇਵੇ ਤੇ ਅਸੀਂ ਸਮਝਣਾ ਵੀ ਇਹ ਹੀ ਹੈ, ਰੱਬ ਇਹ ਹੀ ਹੈ। ਜਿਹੜਾ ਬੰਦੇ ਨੂੰ ਭੇਡੂ ਬਣਾ ਸਕਦਾ, ਭੇਡੂ ਤੋਂ ਬੰਦਾ ਵੀ ਬਣਾ ਸਕਦਾ, ਇਹ ਘਰ ਵਿੱਚ ਔਲਾਦ ਵੀ ਦੇ ਸਕਦਾ, ਸੁੱਖ ਵੀ ਦੇ ਸਕਦਾ, ਦੁਖੀ ਵੀ ਕਰ ਸਕਦਾ। ਦਸਮ ਪਾਤਸ਼ਾਹ ਦੇ ਬਚਨ ਨੇ, ਮੇਰਾ ਸਿੱਖ ਉਹ ਆ, ਉਹਦੀ ਨਿਸ਼ਾਨੀ ਇਹ ਹੋਵੇਗੀ, ਕੋਈ ਕੰਧ ਨੂੰ ਵੀ ਭਜਾ ਕੇ ਆ ਜਾਵੇ, ਉਸ ਨੂੰ ਮੱਥਾ ਨਾ ਟੇਕੇ, ਉਸ ਤੇ ਵਿਸ਼ਵਾਸ ਨਾ ਕਰੇ, ਉਸ ਤੇ ਭਰੋਸਾ ਨਾ ਰੱਖੇ, ਕਿਉਂਕਿ ਉਹ ਗੁਰਮਤ ਨਹੀਂ ਹੈ। ਕਈ ਸਾਧ ਪਾਣੀ ਦੇ ਉੱਪਰ ਚੌਂਕੜੀ ਮਾਰ ਕੇ ਬੈਠ ਜਾਂਦੇ ਨੇ, ਇਹ ਇੱਕ ਤਰਨਾ, ਫਿਰ ਆ ਯੋਗਾ ਅਭਿਆਸੀ, ਯੋਗਾ ਅਭਿਆਸੀ ਨਾਲ ਕਈ ਕੁਝ ਹੋ ਜਾਂਦਾ। ਸਿੱਧ ਸਨ 84 ਸਿੱਧ ਗੋਰਖ ਆਦਿਕ ਯੋਗਾ ਅਭਿਆਸੀ ਸਨ, ਔਰ ਯੋਗਾ ਅਭਿਆਸ ਦੀ ਸਿੱਧੀ ਨਾਲ ਆਕਾਸ਼ ਵਿੱਚ ਉੱਡ ਜਾਂਦੇ ਸੀ, ਪਹਾੜਾਂ ਤੇ ਚੜ੍ਹ ਜਾਂਦੇ ਸੀ, ਬਰਫਾਂ ਵਿੱਚ ਰਹਿ ਲੈਂਦੇ ਸੀ, ਸੱਪ ਬਣ ਜਾਂਦੇ ਸੀ, ਸ਼ੇਰ ਬਣ ਜਾਂਦੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਸਾਰਿਆਂ ਦਾ ਖੰਡਨ ਕੀਤਾ, ਬਲਕਿ ਉਹਨਾਂ ਨੂੰ ਸਿਖਾਜਾ ਪ੍ਰਭ ਮਿਲਬੇ ਕਹਿ ਆਵਤ, ਆਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਭ ਮਿਲਬੇ ਕਹਿ ਆਵਤ ਲਾਜਾ। ਜਿਸ ਤਰ੍ਹਾਂ ਕੋਈ ਬੰਦਾ ਕਿਤੇ ਸ਼ਰਮਿੰਦਾ ਹੋਇਆ ਜਾਂਦਾ ਨਹੀਂ ਨਾ, ਪ੍ਰਭੂ ਦੇ ਪਾਸ ਵੀ ਨਹੀਂ ਜਾਣਾ ਪਾਵੇਗਾ, ਸ਼ਰਮ ਆ ਜਾਵੇਗੀ। ਐਸਾ ਵਿਸ਼ਵਾਸ ਹੋਵੇ ਸਿੱਖ ਦਾ ਗੁਰੂ ਸਾਹਿਬ ਤੇ, ਗੁਰੂ ਸਾਹਿਬ ਦੀ ਬਾਣੀ ਤੇ, ਗੁਰੂ ਸਾਹਿਬ ਦੇ ਇਤਿਹਾਸ ਤੇ, ਇਹਨਾਂ ਨਾਟਕਾਂ ਚੇਟਕਾਂ ਦੇ ਮਗਰ ਨਾ ਲੱਗੇ, ਇਹਨਾਂ ਮੰਦਰ ਮਦਾਰੀਆਂ ਦੇ ਪਿੱਛੇ ਨਾ ਲੱਗੇ। ਸੋ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ, ਮੇਰਾ ਜੀਓ ਪਿੰਡ ਸਭ ਸਤਿਗੁਰੇ ਆਗੈ ਹੈ, ਮੇਰਾ ਸਭ ਕੁਝ ਪਾ। ਸਿੱਖ ਨੂੰ ਵੀ ਇਸੇ ਕਰਕੇ ਸਿੱਖਿਆ ਦਿੱਤੀ ਹੈ, ਤੂੰ ਵੀ ਉਸ ਅੱਗੇ ਹੀ ਰੱਖ। ਇਸੇ ਵਾਸਤੇ ਬਚਨ ਕੀਤੇ ਨੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਯਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੁੱਲ ਨਾ ਮਨ। ਭੁੱਲ ਕਰਕੇ ਵੀ ਨਾ ਮੰਨਣਾ ਕਰ। ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ ਭਾਈ, ਸਾਡਾ ਤਾਂ ਸੀਸ ਸਾਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਹੈ, ਸਤਿਕਾਰ ਸਭ ਦਾ ਕਰੋ, ਪਰ ਸਿੱਖ ਦੀ ਨਿਸ਼ਾਨੀ ਉਹਦਾ ਸੀਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ, ਕਿਉਂਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸਤਿਕਾਰ ਕਰੋ, ਸੱਸ ਦਾ ਕਰੋ, ਸਹੁਰੇ ਦਾ ਕਰੋ, ਪਿਤਾ ਦਾ ਕਰੋ, ਮਾਂ ਦਾ ਕਰੋ ਸਤਿਕਾਰ, ਪਰ ਇਹ ਸੀਸ ਗੁਰੂ ਸਾਹਿਬ ਦਾ ਹੀ ਆ। ਇਹ ਸੀਸ ਨਹੀਂ ਥਾਂ ਥਾਂ ਤੇ ਥੱਲੇ ਰਗੜੀ ਜਾਣਾ, ਰੱਖੀ ਜਾਣਾ, ਇਹ ਸੀਸ ਸਤਿਗੁਰੂ ਜੀ ਦਾ। ਮੇਰੇ ਸਾਹਿਬ ਜੀ ਫਰਮਾਉਂਦੇ ਨੇ ਪਾਤਸ਼ਾਹ ਹੈ ਗੁਰੂ ਅਮਰਦਾਸ ਸਾਹਿਬ ਜੀ, ਮੇਰਾ ਤੇ ਸਭ ਕੁਝ ਤੁਹਾਡੇ ਅੱਗੇ ਭੇਟ ਹੈ।
ਜਿਨ ਵਿਛੜਿਆ ਹਰ ਗੱਲ ਲਾਇਆ।
ਗੁਰੂ ਅਮਰਦਾਸ ਸਾਹਿਬ ਜੀ ਅੱਗੇ ਕਿਉਂ ਭੇਟ ਕਰ ਰਹੇ ਹੋ? ਸਾਹਿਬ ਜੀ ਫਰਮਾਉਂਦੇ ਨੇ ਇਸ ਕਰਕੇ, ਜਿਨ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਪ੍ਰਭੂ ਵਿਛੜਿਆ ਹੋਇਆ ਮੈਨੂੰ ਮਿਲਾ ਦਿੱਤਾ। ਇਹ ਜੀਵ ਪਰਮੇਸ਼ਰ ਨਾਲ ਵਿਛੜਿਆ ਹੋਇਆ ਨਾ, ਬਾਰਹ ਮਾਹ ਕਿਰਤ ਕਰਮ ਕੇ ਵਿਛੜੇ, ਅਸੀਂ ਕਿਰਤ ਕਰਕੇ ਪ੍ਰਭੂ ਤੇਰੇ ਨਾਲ ਵਿਛੜ ਚੁੱਕੇ ਹਾਂ, ਸੀ ਤੇਰੇ ਵਿੱਚ ਵਿਛੜ ਚੁੱਕੇ ਹਾਂ, ਵਿਛੋੜਿਆ ਤਾਂ ਅਸੀਂ ਵਿਛੜੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਇਹ ਪਿਆਰੇ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਆਪਣੇ ਨਾਲ ਮਿਲ ਲਓ। ਅਸੀਂ ਵਿਛੜੇ ਹਾਂ, ਸਾਨੂੰ ਵਿਛੜਿਆਂ ਨੂੰ ਤੂੰ ਗੁਰੂ ਉਸ ਪ੍ਰਭੂ ਨਾਲ ਮਿਲਾਇਆ, ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਸੇ ਵਾਸਤੇ ਬਚਨ ਕੀਤੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਵਿਛੜਿਆ ਮੇਲੇ ਪ੍ਰਭੂ, ਸਾਨੂੰ ਵਿਛੜਿਆ ਹੋਇਆ ਨੂੰ ਹੇ ਸਤਿਗੁਰੂ ਪਾਤਸ਼ਾਹ ਜਿਸ ਗੁਰੂ ਸਾਹਿਬ ਜੀ ਨੇ ਉਸ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ, ਇਹ ਵੀ ਵਿਛੜੇ ਹੋਏ ਸੀ, ਰੱਬ ਦੀ ਗੱਲ ਨਹੀਂ ਸੀ ਕਰਦੇ, ਰੱਬ ਦਾ ਨਾਮ ਨਹੀਂ ਸੀ ਜਾਣਦੇ, ਰੱਬ ਨੂੰ ਸਮਝਦੇ ਨਹੀਂ ਸੀ, ਰੱਬ ਦੀ ਸੇਵਾ ਨਹੀਂ ਸੀ ਕਰਦੇ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਡੇ ਤੇ ਰਹਿਮਤ ਕੀਤੀ, ਸਾਨੂੰ ਦੱਸਿਆ ਰੱਬ ਦੀ ਸੇਵਾ ਕਿਹੜੀ ਹੈ, ਫਿਰ ਉਸ ਸੇਵਾ ਨਾਲ ਜੋੜਿਆ ਵੀ ਹੈ, ਰੱਬ ਦਾ ਨਾਮ ਕਿਹੜਾ ਹੈ, ਫਿਰ ਉਸ ਨਾਮ ਨਾਲ ਜੋੜਿਆ ਵੀ ਹੈ, ਪਰਮੇਸ਼ਰ ਨਾਲ ਜੋੜਿਆ, ਉਸ ਪਰਮਾਤਮਾ ਨਾਲ ਜੋੜਿਆ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਭ ਤੋਂ ਵੱਡਾ ਇਸੇ ਕਰਕੇ ਕਿਹਾ, ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਹੈ, ਥੰਮੈ ਕੋਏ ਨਾ ਸਾਧ ਬਿਨ ਸਾਧਨਾ ਦਿਸੈ ਜੱਗ ਵਿੱਚ ਕੋਆ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ, ਗੁਰੂ ਨਾਨਕ ਦੇਵ ਜੀ ਨੂੰ ਸਾਧ ਲਿਖਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਮੈਨੂੰ ਦੁਨੀਆਂ ਦੇ ਵਿੱਚ ਕੋਈ ਸਾਧ ਨਹੀਂ ਸੀ ਮਿਲਦਾ, ਨਹੀਂ ਸੀ ਲੱਭਦਾ। ਇਹਦਾ ਮਤਲਬ ਇਹ ਨਹੀਂ ਵੀ ਦੁਨੀਆਂ 'ਚ ਸਾਧ ਹੀ ਕੋਈ ਨਹੀਂ ਸੀ, ਬੇਅੰਤ ਸਾਧ ਸੰਤ ਰਿੱਧੀਆਂ ਸਿੱਧੀਆਂ ਵਾਲੇ ਸਨ, ਪਰ ਜਿਹੜਾ ਇਸ ਧਰਤੀ ਨੂੰ ਆਸਰਾ ਦਿੰਦਾ ਉਹ ਸਾਧ ਨਹੀਂ ਸੀ ਲੱਭ ਰਿਹਾ। ਮਿਲ ਤੇ ਬਹੁਤ ਰਹੇ ਸੀ, ਪਰ ਆਪਣੇ ਨਾਲ ਹੀ ਜੋੜਨ ਵਾਲੇ ਸਾਧ ਲੱਭਦੇ ਸੀ, ਰੱਬ ਨਾਲ ਜੋੜਨ ਵਾਲੇ ਸਾਧ ਨਹੀਂ ਸੀ ਲੱਭ ਰਹੇ। ਭਾਈ ਗੁਰਦਾਸ ਜੀ ਦੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਉਹ ਸਾਧ ਨਹੀਂ ਸੀ ਮਿਲ ਰਿਹਾ, ਦੁਨੀਆਂ ਨੂੰ ਉਹ ਸੰਤ ਨਹੀਂ ਸੀ ਮਿਲਦਾ ਜਿਹੜਾ ਰੱਬ ਨਾਲ ਜੋੜੇ। ਆਪਣੇ ਨਾਲ ਜੋੜਨ ਵਾਲੇ ਤਾਂ ਹੁਣ ਵੀ ਬਥੇਰੇ ਮਿਲਦੇ ਜਾਂਦੇ ਨੇ। ਮੇਰੋ ਹੀ ਧਿਆਨ ਧਰੋ ਨਿਸਬਾਸਰ, ਭੁੱਲ ਕੇ ਔਰ ਕੋ ਨਾਮ ਨਾ ਲੀਜਾ, ਉਹੋ ਜਿਹੇ ਉਹਨਾਂ ਦੇ ਚੇਲੇ ਬਣ ਜਾਂਦੇ ਨੇ। ਉਹ ਗੁਰੂ ਚੇਲਿਆਂ ਨੂੰ ਖੁਸ਼ ਕਰਦਾ ਰਹਿੰਦਾ ਤੇ ਚੇਲੇ ਗੁਰੂ ਨੂੰ ਖੁਸ਼ ਕਰੀ ਜਾਂਦੇ ਨੇ, ਮੱਥਾ ਟੇਕੀ ਜਾਂਦੇ ਨੇ। ਉਹ ਪਖੰਡੀ ਗੁਰੂ ਨੂੰ ਗੁਰੂ ਮੰਨ ਕੇ ਮੱਥਾ ਟੇਕੀ ਜਾਂਦੇ ਆ ਤੇ ਗੁਰੂ ਉਹਨਾਂ ਦੀ ਸ਼ਲਾਘਾ ਕਰੀ ਜਾਂਦਾ, ਤੁਸੀਂ ਬੜੇ ਗੁਰਮੁਖ ਹੋ, ਬਹੁਤ ਪਿਆਰੇ ਹੋ, ਮਾਈਆਂ ਰੱਬ ਰਜਾਈਆਂ, ਬਸ ਤੁਸੀਂ ਰੱਬ ਦਾ ਰੂਪ ਹੀ ਹੋ, ਗੁਰਦੁਆਰੇ ਆ ਗਏ ਹੋ ਇਸ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਮੈਨੂੰ ਉਹ ਸੰਤ ਨਹੀਂ ਮਿਲਦਾ ਜਿਹੜਾ ਰੱਬ ਨਾਲ ਜੋੜੇ, ਆਪਣੇ ਨਾਲ ਜੋੜਨ ਵਾਲੇ ਤੇ ਬਥੇਰੇ ਨੇ। ਇਹ ਕੋਈ ਗੁਰਮਤ ਨਹੀਂ ਵੀ ਮੈਂ ਕਿ ਸੰਤਾਂ ਨਾਲ ਜੁੜ ਗਿਆ ਤੇ ਸੰਤ ਸਾਡੇ ਨਾਲ ਜੁੜ ਗਏ ਨੇ, ਨਹੀਂ ਨਹੀਂ, ਸੰਤ ਉਹ ਜਿਹੜਾ ਗੁਰੂ ਨਾਲ ਜੋੜੇ, ਸਿੱਖ ਉਹ ਜਿਹੜਾ ਗੁਰਮਤ ਨਾਲ ਜੁੜੇ, ਗੁਰੂ ਉਹ ਜਿਹੜਾ ਸੱਚੀ ਗੱਲ ਕਹੇ, ਗੁਰੂ ਨੇ ਤੇ ਕਹਿਣੀ ਹੈ, ਸੰਤ ਉਹ ਜਿਹੜਾ ਅਸਲੀਅਤ ਦੀ ਗੱਲ ਕਰੇ। ਮੇਰੇ ਪਾਤਸ਼ਾਹ ਮੇਰੇ ਮਾਲਕ ਜੀ ਫਰਮਾਉਂਦੇ ਨੇ, ਐਸੇ ਮੇਰੇ ਪਾਤਸ਼ਾਹ, ਐਸੇ ਮੇਰੇ ਸਤਿਗੁਰੂ, ਜਿਨ ਵਿਛੜਿਆ ਹਰ ਗੱਲ ਲਾਇਆ, ਜਿਨ੍ਹਾਂ ਨੇ ਵਿਛੜਿਆ ਹੋਇਆਂ ਨੂੰ ਗੱਲ ਨਾਲ ਲਾ ਲਿਆ, ਤੇ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਲਾ ਦਿੱਤਾ, ਜੋੜ ਦਿੱਤਾ। ਐਸੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਹਨ।
ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕੋ,
ਸਾਡੇ ਅੰਦਰ ਪ੍ਰੀਤੀ ਲੱਗੀ ਹੋਈ ਸੀ ਉਸ ਪਰਮਾਤਮਾ ਦੇ ਦਰਸ਼ਨ ਕਰਨ ਦੀ, ਉਸ ਵਾਹਿਗੁਰੂ ਨੂੰ ਦੇਖਣ ਦੀ, ਉਹਦੇ ਦਰਸ਼ਨ ਕਰਨ ਦੀ ਇਹ ਪ੍ਰੀਤੀ ਲੱਗੀ ਸੀ, ਇਹ ਪਿਆਰ ਲੱਗਾ ਹੋਇਆ ਸੀ।
ਗੁਰ ਹਿਰਦੇ ਨਾਲ ਦਿਖਾਇਆ,
ਪਰ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਪ੍ਰਭੂ ਨੂੰ ਹਿਰਦੇ ਦੇ ਨਾਲ ਲੱਗਾ ਹੋਇਆ ਇਹ ਵਿਖਾ ਦਿੱਤਾ। ਉਹਦੇ ਤੇਰੇ ਹਿਰਦੇ ਨਾਲ ਲੱਗਾ ਹੋਇਆ, ਉਹ ਤੇ ਤੇਰੇ ਦਿਲ ਦੇ ਨਾਲ ਜੁੜਿਆ ਹੋਇਆ ਸੀ, ਉਹ ਤੇ ਤੇਰੇ ਅੰਦਰ ਬੈਠਾ ਹੋਇਆ ਸੀ। ਇਹ ਵੱਡੀ ਰਹਿਮਤ ਤੇ ਬਖਸ਼ਿਸ਼ ਗੁਰੂ ਸਾਹਿਬ ਨੇ ਕੀਤੀ। ਜਿੰਨਾ ਚਿਰ ਤੱਕ ਗੁਰੂ ਨਾਲ ਮਿਲਾਪ ਨਹੀਂ ਸੀ, ਗੁਰੂ ਦਾ ਗਿਆਨ ਨਹੀਂ ਸੀ, ਉਹਨਾਂ ਚਿਰ ਤੱਕ ਪ੍ਰੀਤੀ ਅੰਦਰ ਸੀ, ਪਰ ਕੀ ਪਤਾ ਲੱਗੇ ਰੱਬ ਕਿੱਥੇ ਹੈ, ਪਰਮੇਸ਼ਰ ਕਿੱਥੇ ਹੈ, ਮਿਲਾਪ ਕਿਵੇਂ ਹੈ। ਪਰ ਇਹ ਸਾਰਾ ਗਿਆਨ ਗੁਰੂ ਸਾਹਿਬ ਨੇ ਦਿੱਤਾ ਕਿ ਉਹ ਪ੍ਰਭੂ ਅੰਦਰ ਹੈ, ਉਹ ਪ੍ਰਭੂ ਦਿਸਦਾ ਵੀ ਨਹੀਂ, ਹੈ ਵੀ ਅੰਦਰ, ਉਹਦਾ ਰੂਪ ਰੰਗ ਵੀ ਕੋਈ ਨਹੀਂ, ਉਹਦਾ ਦੱਸ ਵੀ ਦਿੱਤਾ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਦੱਸ ਦਿੱਤਾ ਹੈ। ਦੂਜੇ ਪਾਸੇ ਇਹ ਵੀ ਦੱਸਿਆ, ਨ ਪਾਉ ਪ੍ਰਕਾਸ਼ ਅਮਤੋਜ ਕਹਿਜੈ, ਉਹ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਵੀ ਦਿੱਤੇ ਨੇ, ਸਾਰਾ ਗਿਆਨ ਵੀ ਦੱਸ ਦਿੱਤਾ। ਇਹ ਸਤਿਗੁਰਾਂ ਦੀਆਂ ਰਹਿਮਤਾਂ ਨੇ, ਇਹ ਸਤਿਗੁਰਾਂ ਦੀਆਂ ਬਖਸ਼ਾਂ ਨੇ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਤਾਂ ਹੀ ਬਚਨ ਕੀਤੇ ਨੇ, ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰਿਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕੋ, ਸਾਡੇ ਹਿਰਦੇ ਵਿੱਚ ਪਿਆਰ ਪ੍ਰੀਤੀ ਖਿੱਚ ਤਾਂਗ ਲੱਗੀ ਹੋਈ ਉਸ ਪ੍ਰਭੂ ਦੇ ਦਰਸ਼ਨ ਕਰਨ ਦੀ, ਪਰ ਨਹੀਂ ਸੀ ਦਰਸ਼ਨ ਹੋਏ, ਨਹੀਂ ਸੀ ਮਿਲਾਪ ਹੋਇਆ, ਨਹੀਂ ਸੀ ਪਤਾ ਲੱਗਦਾ। ਜਦੋਂ ਗੁਰੂ ਵਾਲੇ ਬਣੇ, ਸਤਿਗੁਰਾਂ ਨੇ ਰਹਿਮਤ ਕੀਤੀ, ਹਿਰਦੇ ਨਾਲ ਦਿਖਾਇਆ, ਹਿਰਦੇ ਨਾਲ ਜੁੜਿਆ ਹੋਇਆ ਵਿਖਾ ਦਿੱਤਾ, ਹਿਰਦੇ ਦੇ ਨਾਲ ਬੈਠਾ ਹੋਇਆ ਦੱਸ ਦਿੱਤਾ, ਅੰਤਸ਼ ਕਰਨ ਦੇ ਪਾਸ ਹੀ ਉਸਦੇ ਦਰਸ਼ਨ ਕਰਵਾ ਦਿੱਤੇ। ਤਾਂ ਹੀ ਮੇਰੇ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਗੁਰਮੰਤਰ ਹੀ ਨਸ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਸ਼ਨ ਹੈ। ਹਾਂਜੀ,
ਸਹਿਜ ਆਨੰਦ ਪਿਆ ਮਨ ਮੂਰੈ।
ਹਾਂ, ਅੱਗੇ ਸੀ ਪ੍ਰਭੂ, ਹਿਰਦੇ ਨਾਲ ਸੀ, ਸੀ ਹਿਰਦੇ ਦੇ ਅੰਦਰ, ਅੰਤਸ਼ਕਰਨ ਦੇ ਅੰਦਰ, ਪਰ ਉਹਦੀ ਕੋਈ ਨਿਸ਼ਾਨੀ ਨਹੀਂ ਸੀ। ਹੁਣ ਗੁਰੂ ਸਾਹਿਬ ਨੇ ਜਦੋਂ ਦਿਖਾ ਦਿੱਤਾ, ਦਰਸ਼ਨ ਕਰਵਾ ਦਿੱਤੇ ਨੇ, ਤੇ ਉਹਨਾਂ ਦਰਸ਼ਨਾਂ ਤੋਂ ਜੋ ਪ੍ਰਾਪਤ ਹੋਈ ਹੈ ਉਹ ਹੈ ਆਨੰਦ। ਸਹਿਜ ਆਨੰਦ ਭਇਆ ਮਨ ਮੋਰੈ, ਸਾਡੇ ਮਨ ਦੇ ਅੰਦਰ ਹੁਣ ਸਹਿਜ ਸੁਧੇ ਸਿੱਧੀ ਆਨੰਦ ਬਣ ਗਿਆ। ਅੱਗੇ ਆਨੰਦ ਬਣਾਇਆ ਵੀ ਨਹੀਂ ਸੀ ਆਨੰਦ ਬਣਦਾ, ਪਰ ਹੁਣ ਸੁਧੇ ਸਿੱਧ ਹੀ ਆਨੰਦ ਬਣ ਗਿਆ। ਮਨ ਹਰਿਆ ਖਿੜਿਆ ਬਾਗ ਆਨੰਦ ਬਣ ਗਿਆ, ਬਾਗ ਚ ਪੈਂਦੀ ਹੈ, ਬਨਸਪਤੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ। ਆਹਰ ਬਨਸਪਤੀ ਬੂਟੇ ਬੂਟੀਆਂ ਫਸਲਾਂ ਦਰਖਤ, ਇਹ ਕਿਤੇ ਮੂੰਹੋਂ ਤੇ ਨਹੀਂ ਬੋਲਦੇ, ਇਹ ਕਿਤੇ ਮੂੰਹੋਂ ਤੇ ਨਹੀਂ ਹੱਸਦੇ, ਪਰ ਜਦੋਂ ਗਰਦਾ ਤੇ ਘੱਟਾ ਪਿਆ ਹੁੰਦਾ ਦਿਸਦੇ ਨੇ, ਮੁਰਝਾਏ ਹੋਏ ਨੇ। ਜਦੋਂ ਬਾਰਿਸ਼ ਪੈਂਦੀ ਹੈ ਇਹਨਾਂ ਤੋਂ ਘੱਟਾ ਉਤਰ ਜਾਂਦਾ ਤੇ ਪਤਾ ਲੱਗਦਾ ਇਹ ਖਿੜੇ ਹੋਏ ਨੇ, ਹਰਿਆਵਲਤਾ ਦੇ ਸਹਿਤ ਨੇ। ਇੰਡੀਆ ਵਿੱਚ ਜਾਂ ਜਿਨ੍ਹਾਂ ਥਾਵਾਂ ਤੇ ਬਹੁਤ ਗਰਮੀ ਪੈਂਦੀ ਹੈ ਤੇ ਉਸ ਗਰਮੀ ਦੇ ਨਾਲ ਬੂਟੇ ਆਪਣਾ ਆਪ ਦੱਸਦੇ ਨੇ ਵੀ ਅਸੀਂ ਮਰੇ ਹੋਏ ਹਾਂ, ਅਸੀਂ ਮੁਰਝਾਏ ਹੋਏ ਹਾਂ, ਪਰ ਜਦੋਂ ਬਾਰਿਸ਼ ਪੈਂਦੀ ਹੈ ਤੇ ਉਹ ਬਾਰਿਸ਼ ਪੈਣ ਨਾਲ ਉਹ ਅਸੀਂ ਖੇੜੇ ਵਿੱਚ ਹਾਂ, ਅਸੀਂ ਆਨੰਦ ਵਿੱਚ ਹਾਂ, ਅਸੀਂ ਪ੍ਰਫੁੱਲਤਾ ਵਿੱਚ ਹਾਂ, ਕੋਈ ਬੰਦੇ ਨੂੰ ਭਾਵੇਂ ਸੋਹਣੇ ਲੱਗਦੇ ਨੇ। ਇਸੇ ਤਰ੍ਹਾਂ ਹੀ ਸਤਸੰਗ ਜੀ ਚਿਹਰਾ ਹੀ ਦੱਸਦਾ ਹੈ
ਵੀ ਇਹ ਪਾਪਾਂ ਨਾਲ ਮਰਿਆ ਹੋਇਆ, ਚਿਹਰਾ ਹੀ ਦੱਸਦਾ ਇਹ ਗੁਰੂ ਦੀ ਬਖਸ਼ ਨਾਲ ਆਨੰਦ ਹੋਇਆ ਹੋਇਆ, ਇਹ ਮਗਨ ਹੋਇਆ ਹੋਇਆ। ਸਹਿਜ ਆਨੰਦ ਭਇਆ ਮਨ ਮੋਰ, ਹੁਣ ਸੁਤੇ ਹੀ ਸਾਡੇ ਮਨ ਦੇ ਅੰਦਰ ਆਨੰਦ ਬਣ ਗਿਆ।
ਗੁਰ ਆਗੇ ਆਪ ਵੇਚ ਆਇਆ,
ਆਪਣਾ ਆਪ ਗੁਰੂ ਸਾਹਿਬ ਦੇ ਅੱਗੇ ਵੇਚ ਦਿੱਤਾ, ਤਾਂਹੀਓ ਇਹ ਆਨੰਦ ਬਣਿਆ। ਸਭ ਕੁਝ ਵੇਚ ਦਿੱਤਾ, ਪ੍ਰੀਤ ਲੱਗੀ ਸੀ ਅੰਦਰ, ਗੁਰੂ ਸਾਹਿਬ ਨਾਲ ਜੁੜੇ, ਸਤਿਗੁਰਾਂ ਦਿੱਤੀ ਸਿੱਖਿਆ, ਆਪਣਾ ਆਪ ਗੁਰੂ ਸਾਹਿਬ ਦੇ ਵੇਚਿਆ ਅੱਗੇ, ਤੇ ਵੇਚਣੇ ਕਰਕੇ ਸਤਿਗੁਰਾਂ ਨੇ ਕੀਤੀ ਕਿਰਪਾ, ਹਿਰਦੇ ਵਿੱਚ ਉਸ ਪ੍ਰਭੂ ਨੂੰ ਦਿਖਾਇਆ ਤੇ ਹਿਰਦੇ ਵਿੱਚ ਆਨੰਦ ਬਣ ਗਿਆ, ਅੰਤਸ਼ਕਰਨ ਵਿੱਚ ਖੇੜਾ ਆ ਗਿਆ।
ਹਮ ਅਪਰਾਧ ਪਾਪ ਬਹੁਤ ਨੇ,
ਤੇ ਉਸ ਖੇੜੇ ਦੀ ਨਿਸ਼ਾਨੀ ਕਦੇ ਕਦੇ ਪ੍ਰਗਟ ਹੋ ਜਾਂਦੀ ਹੈ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਏ, ਜਿਨ ਪਟ ਅੰਦਰ ਬਾਹੜ ਗੁੱਦੜ, ਤੇ ਭਲੇ ਸੰਸਾਰ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ, ਕਿਸੇ ਨੂੰ ਤੇ ਹਸਾਇਆ ਕੋਈ ਹੱਸਦਾ ਨਾ, ਹੋਰ ਰੱਬ ਦੇ ਪਿਆਰੇ ਆਪ ਹੀ ਹੱਸੀ ਜਾਂਦੇ ਨੇ, ਆਪੇ ਹੀ ਹੱਸਦੇ ਨੇ, ਕਿਸੇ ਰੰਗ ਵਿੱਚ ਹੱਸ ਰਹੇ ਨੇ, ਕਿਸੇ ਆਨੰਦ ਵਿੱਚ ਹੱਸ ਰਹੇ ਨੇ। ਤੇ ਦੁਨੀਆਂ ਕਈ ਵਾਰੀ ਉਹਨਾਂ ਨੂੰ ਛਦਾਈ ਵੀ ਆਖਦੀ ਹੈ, ਕਮਲੇ ਵੀ ਆਖਦੀ ਹੈ, ਤੇ ਰੰਗ ਰੋਵੈ, ਕਦੇ ਉਹ ਦੁਨੀਆਂ ਵੱਲੋਂ ਵੇਖ ਕੇ ਰੋ ਵੀ ਪੈਂਦੇ ਨੇ, ਇਹ ਕਿੱਧਰ ਖੁਆਰੀਆਂ ਵੱਲ ਲੱਗ ਗਈ ਹੈ, ਉਲਟੇ ਪਾਸੇ ਵੱਲ ਦੁਨੀਆਂ ਲੱਗ ਗਈ ਰੱਬ ਦੀ, ਉਸ ਰੰਗ ਵਿੱਚ ਹੀ ਰੋ ਪੈਂਦੇ ਨੇ। ਫਿਰ ਕਦੇ ਆਪਣੇ ਆਪ ਨੂੰ ਵੇਖ ਕੇ ਰੰਗ ਹੱਸੈ, ਕਿਸੇ ਰੰਗ ਆਨੰਦ ਵਿੱਚ ਹੱਸ ਪੈਂਦੇ, ਮੁਸਕਰਾ ਪੈਂਦੇ ਨੇ, ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਦਰਸ਼ਨ ਹੋ ਗਏ ਨੇ, ਅਨੁਭਵਤਾ ਹੋ ਗਈ ਹੈ, ਤੇ ਚੁੱਪ ਪੀ ਕਰ ਜਾਹੇ, ਕਦੇ ਫਿਰ ਚੁੱਪ ਵੀ ਕਰ ਜਾਂਦੇ ਨੇ ਵੀ ਸਾਰਾ ਕੁਦਰਤ ਦਾ ਹੀ ਖੇਲ ਹੈ, ਚੰਗੇ ਮਾੜੇ ਉਸ ਤੇ ਹੀ ਨੇ, ਕਦੇ ਉਹ ਫਿਰ ਚੁੱਪ ਵੀ ਕਰ ਜਾਂਦੇ ਨੇ, ਇਹ ਉਹਨਾਂ ਦੀ ਨਿਸ਼ਾਨੀ ਹੈ, ਇਹ ਉਹ ਆਪਣੇ ਆਪ ਦੇ ਅੰਦਰ ਹਨ। ਰੰਗ ਹੱਸੈ ਹੈ, ਇਹ ਉਹਨਾਂ ਦੇ ਹਿਰਦੇ ਅੰਦਰ ਪਿਆਰਿਆਂ ਦੇ ਸਹਿਜ ਆਨੰਦ ਭਇਆ ਮਨ ਮੋਰ ਹੈ, ਮਨ ਵਿੱਚ ਆਨੰਦ ਬਣ ਗਿਆ ਹੈ। ਸੋ ਐਸੀ ਅਵਸਥਾ ਦੀ ਪ੍ਰਾਪਤੀ ਹੈ ਉਹਨਾਂ ਨੂੰ। ਬਲਿਹਾਰ ਜਾਈਏ, ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਐਡੀਆਂ ਮਹਾਨ ਬਖਸ਼ਾਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਕੀ ਆਖਦੇ ਹਨ।
ਹਮ ਅਪਰਾਧ ਪਾਪ ਬਹੁਤ ਨੇ,
ਏਡੀ ਵੱਡੀ ਬਖਸ਼ਿਸ਼ ਪ੍ਰਾਪਤ ਕਰਕੇ ਕਹਿੰਦੇ ਅਸੀਂ ਤਾਂ ਅਪਰਾਧੀ ਹਾਂ, ਅਸੀਂ ਤਾਂ ਪਾਪ ਬਹੁਤ ਕੀਤੇ ਹਨ।
ਕਰ ਦੁਸ਼ਟੀ ਚੋਰ ਚੁਰਾਇਆ,
ਬਲਿਹਾਰ ਜਾਈਏ, ਕਹਿੰਦੇ ਮਾੜੇ ਕੰਮ ਕੀਤੇ ਨੇ, ਚੋਰ ਬਣ ਕੇ ਚੋਰੀਆਂ ਵੀ ਕੀਤੀਆਂ। ਸਾਧ ਸੰਗਤ ਜੀ, ਇਹ ਗੁਰੂ ਰਾਮਦਾਸ ਸਾਹਿਬ ਆਪਣੇ ਆਪ ਨੂੰ ਕਿਸੇ ਆਨੰਦ ਵਿੱਚ ਜੁੜੇ ਹੋਏ ਕਹਿ ਰਹੇ ਨੇ। ਹੁਣ ਗੁਰੂ ਰਾਮਦਾਸ ਸਾਹਿਬ ਜੀ ਨੇ ਤੇ ਕਹਿ ਦਿੱਤਾ, ਪਰ ਅਸੀਂ ਨਹੀਂ ਸਮਝਣਾ, ਅਸੀਂ ਨਹੀਂ ਕਹਿਣਾ ਨਾ। ਭਾਈ ਵੀਰ ਸਿੰਘ ਜੀ ਬੜਾ ਸੁੰਦਰ ਲਿਖਦੇ ਨੇ, ਉਹ ਕਹਿੰਦੇ ਨੇ ਇਹਨਾਂ ਦੇ ਅੱਖਰੀ ਅਰਥ ਨਾ ਕਰਨੇ ਚਾਹੀਏ, ਨਾ ਸਮਝਣੇ ਚਾਹੀਏ, ਇਹ ਗੁਰੂ ਸਾਹਿਬ ਜੀ ਦੀ ਨਿਮਰਤਾ ਸਮਝਣੀ ਚਾਹੀਏ। ਭਾਈ ਬੰਦੇ ਚ ਪਾਪ ਔਗਣ ਗਲਤੀਆਂ, ਤੇ ਜੇ ਇਹਨੂੰ ਇਹਦੀਆਂ ਗਲਤੀਆਂ ਦੱਸ ਦਿਓ ਤੇ ਵੱਟ ਕਰਦਾ, ਗੁੱਸਾ ਕਰਦਾ, ਤੇ ਬੰਦਾ ਗਲਤ ਹੁੰਦਾ ਹੋਇਆ ਆਪਣੇ ਆਪ ਨੂੰ ਗਲਤ ਕਹਿ ਕੇ ਰਾਜੀ ਨਹੀਂ ਕਹਿੰਦਾ, ਮੈਨੂੰ ਚੰਗਾ ਕਹੋ, ਮੈਨੂੰ ਗੁਰਮੁਖ ਕਹੋ, ਮੇਰੀ ਸਿਫਤ ਕਰੋ। ਪਰ ਧੰਨ ਗੁਰੂ ਸਾਹਿਬ ਜਿਨ੍ਹਾਂ ਚ ਕੋਈ ਵੀ ਊਣਤਾਈ ਨਹੀਂ, ਬੰਦੇ ਚ ਹਜ਼ਾਰਾਂ ਊਣਤਾਈਆਂ ਨੇ, ਪਰ ਬੰਦਾ ਆਪਣੀ ਊਣਤਾਈ ਕਹਿ ਕੇ ਸਮਝਦਾ ਮੈਂ ਮਰ ਗਿਆ, ਜੇ ਮੈਨੂੰ ਗੁਰਮੁਖ ਕਹਿ ਦਿਓ ਤੇ ਮੈਂ ਬਹੁਤ ਚੰਗਾ, ਫਿਰ ਖੁਸ਼ ਹੁੰਦਾ। ਪਰ ਧੰਨ ਸਤਿਗੁਰੂ ਜੀ ਦੀ ਨਿਮਰਤਾ, ਜਿੱਥੇ ਕੋਈ ਵੀ ਔਗਣ ਨਹੀਂ, ਜਿੱਥੇ ਕੋਈ ਵੀ ਕਮਜ਼ੋਰੀ ਨਹੀਂ, ਉੱਥੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਅਪਰਾਧੀ, ਮੈਂ ਪਾਪੀ, ਮੈਂ ਚੋਰ, ਮੈਂ ਚੋਰੀਆਂ ਕਰਦਾ। ਉਹ ਬੰਦਾ ਕਹੇਗਾ ਸਟੇਜ ਤੇ, ਕਹੋ ਗੱਜ ਕੇ ਸਤਨਾਮ। ਅਸਲ ਦੇ ਵਿੱਚ ਇਹ ਗੁਰੂ ਸਾਹਿਬ ਦੀ ਇਤਨੀ ਨਿਮਰਤਾ ਹੈ, ਅਸਲ ਵਿੱਚ ਸਤਿਗੁਰਾਂ ਨੇ ਇਹ ਦਰਸਾਇਆ, ਆਖਦੇ ਨੇ ਭਾਈ ਬੰਦਿਆ ਆਹ ਗੱਲ ਕਹੋ ਜੇ ਕੁਝ ਪ੍ਰਾਪਤੀ ਕਰਨੀ ਹੈ। ਚਾਰ ਪ੍ਰਕਾਰ ਦੇ ਚੋਰ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਚੋਰ ਉਹ ਹੁੰਦੇ ਨੇ ਜਿਹੜੇ ਆਪਣੇ ਔਗਣਾਂ ਨੂੰ ਛੁਪਾ ਕੇ ਰੱਖਦੇ ਨੇ। ਆਪਣੀ ਵਡਿਆਈ ਵਾਲੀ ਗੱਲ ਤਾਂ ਕਰਦਾ ਪਰ ਜਿਹੜਾ ਆਪਣੀ ਕਮਜ਼ੋਰੀ ਹੈ ਆਪਣੀ ਗਲਤੀ ਹੈ ਉਹ ਨਹੀਂ ਕਰਦਾ। ਆਪਣੀਆਂ ਕਮਜ਼ੋਰੀਆਂ ਗਲਤੀਆਂ ਨੂੰ ਛੁਪਾ ਕੇ ਰੱਖਣ ਵਾਲੇ ਨੂੰ ਵੀ ਚੋਰ ਕਿਹਾ, ਜਿਹੜਾ ਨਾਮ ਨਹੀਂ ਜਪਦਾ ਉਹਨੂੰ ਵੀ ਚੋਰ ਕਿਹਾ। ਇਹ ਤਸਕਰ ਜੋ ਨਾਮ ਨਾ ਲੇਵੇ, ਜਿਹੜਾ ਪ੍ਰਤੱਖ ਚੋਰੀ ਕਰਦਾ ਉਸਨੂੰ ਵੀ ਚੋਰ ਕਹਿੰਦੇ ਨੇ। ਕਵਿਤਾ ਦਾ ਚੋਰ ਹੁੰਦਾ ਜਿਹੜਾ ਕਿਸੇ ਦੀ ਕਵਿਤਾ ਉੱਪਰ ਨਾਮ ਆਪਣਾ ਲਿਖ ਦੇਵੇ, ਉਹ ਵੀ ਚੋਰ ਹੈ। ਅਤੇ ਜਿਹੜਾ ਆਪਣੇ ਔਗਣਾਂ ਨੂੰ ਗੁਰੂ ਕੋਲ ਛੁਪਾ ਕੇ ਰੱਖੇ ਉਹਨੂੰ ਵੀ ਚੋਰ ਆਖਦੇ ਨੇ। ਇਹ ਸਤਿਗੁਰੂ ਸਾਹਿਬ ਜੀ ਨੇ ਸਾਡੇ ਭਲੇ ਵਾਸਤੇ, ਸਾਨੂੰ ਕਿਸੇ ਨਿਮਰਤਾ ਦੇ ਅੰਦਾਜ਼ੇ ਵਿੱਚ ਲਿਆਉਣ ਵਾਸਤੇ ਹੀ ਇਹ ਸਾਨੂੰ ਸਿੱਖਿਆ ਦੇਣ ਵਾਸਤੇ ਬਚਨ ਕੀਤੇ ਨੇ। ਇਸ ਵਾਸਤੇ ਇਹਨਾਂ ਬਚਨਾਂ ਨੂੰ ਆਪਣੇ ਵੱਲ ਲਾਈਏ, ਫਿਰ ਸੁਣੋ ਅਰਥ ਦੁਬਾਰਾ। ਮੈਂ ਤਾਂ ਇਉਂ ਕਹਾਂਗਾ,
ਹਮ ਅਪਰਾਧ ਪਾਪ ਬਹੁਤ ਨੇ।
ਇਹ ਮੇਰੇ ਗੁਰੂ ਰਾਮਦਾਸ ਸਾਹਿਬ ਜੀ, ਅਸੀਂ ਜਿਹੜੇ ਤੇਰੇ ਨੌਕਰ ਸੇਵਕ ਬੈਠੇ ਹੋਏ ਹਾਂ ਤੁਹਾਡੇ ਚਰਨਾਂ ਵਿੱਚ, ਅਸੀਂ ਅਪਰਾਧ ਬਹੁਤ ਕੀਤੇ ਨੇ, ਅਸਾਂ ਕੀਤੇ ਨੇ ਪਾਤਸ਼ਾਹ, ਅਸੀਂ ਪਾਪੀ ਹਾਂ, ਅਸੀਂ ਬਹੁਤੇ ਪਾਪ ਅਪਰਾਧ ਕੀਤੇ ਹਨ ਆਪਣੀ ਜ਼ਿੰਦਗੀ ਵਿੱਚ, ਬਹੁਤ ਕੀਤੇ ਨੇ, ਬੜੇ ਕੀਤੇ ਨੇ। ਪਰ ਕਈ ਵਾਰੀ ਬੰਦਾ ਜਦੋਂ ਬਾਪੂ ਬਣ ਜਾਂਦਾ ਉਹਨੂੰ ਭੁੱਲ ਜਾਂਦਾ ਸਭ ਕੁਝ। ਪਾਤਸ਼ਾਹ ਕਹਿੰਦੇ ਨੇ, ਸ਼ਿਵੈ ਕਾਮ ਨਾ ਪੁੱਛੈ ਜਾਤ। ਸਾਰੀ ਜ਼ਿੰਦਗੀ ਕੰਮ ਬਹੁਤ ਮਾੜੇ ਕੀਤੇ ਨੇ, ਜਰਾ ਕੁ ਦਾੜਾ ਚਿੱਟਾ ਹੋ ਗਿਆ, ਬਾਪੂ ਬਣ ਗਿਆ ਤੇ ਹੁਣ ਚੇਤਾ ਭੁੱਲ ਗਿਆ, ਹੁਣ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ, ਆਪਣੀ ਜ਼ਿੰਦਗੀ ਵੱਲ ਪਛਾਣ, ਝਾਤੀ ਮਾਰ, ਹਮੇ ਅਪਰਾਧ ਪਾਪ ਬਹੁ ਕੀਨੇ। ਇਹ ਮੇਰੇ ਸਤਿਗੁਰੂ ਰਾਮਦਾਸ ਸਾਹਿਬ ਜੀ, ਤੁਸਾਂ ਕੀ ਕਰਨੇ ਨੇ, ਤੁਸੀਂ ਤੇ ਸਾਡੇ ਵਰਗੇ ਪਾਪੀਆਂ ਦੇ ਪਾਪਾਂ ਨੂੰ ਖਤਮ ਕਰਨ ਵਾਲੇ ਹੋ। ਹਮ ਅਸੀਂ ਲੋਕਾਂ ਨੇ ਬਹੁਤੇ ਪਾਪ ਕੀਤੇ ਹੈ ਪਾਤਸ਼ਾਹ,
ਕਰ ਦੁਸ਼ਟੀ ਚੋਰ ਚੁਰਾਇਆ,
ਮਾੜੇ ਕੰਮ ਕੀਤੇ ਨੇ ਅਸੀਂ, ਅਸੀਂ ਚੋਰ ਬਣ ਕੇ ਚੋਰੀਆਂ ਕੀਤੀਆਂ, ਅਸੀਂ ਲੋਕਾਂ ਦੇ ਘਰ ਭੰਨੇ, ਅਸੀਂ ਸਮਾਨ ਲੁੱਟਿਆ।
ਅਬ ਨਾਨਕ ਸਰਣਾਗਤ ਆਏ,
ਇਹ ਪਾਤਸ਼ਾਹ ਹੁਣ ਅਸੀਂ ਤੁਹਾਡੀ ਸਰਣਾਗਤ ਆਏ, ਤੁਹਾਡੀ ਸਰਨ ਵਿੱਚ ਆ ਗਏ ਹਾਂ।
ਹਰ ਰੱਖ ਹੋ ਲਾਜ ਹਰ ਭਾਇਆ,
ਜੇ ਆਪ ਜੀ ਨੂੰ ਭਾ ਜਾਵੇ ਤੇ ਸਾਡੀ ਲੱਜਿਆ ਰੱਖ ਲਓ। ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਅਸੀਂ ਇਹ ਬੇਨਤੀਆਂ ਕਰ ਰਹੇ ਹਾਂ, ਅਸੀਂ ਪਾਪੀ ਹਾਂ, ਅਸੀਂ ਅਪਰਾਧੀ ਹਾਂ, ਅਸੀਂ ਔਗਣਾਂ ਵਾਲੇ ਹਾਂ, ਤੁਸੀਂ ਕਿਰਪਾ ਕਰੋ, ਜੇ ਤੁਹਾਨੂੰ ਪਹਿਲਾਂ ਭਾ ਜਾਈਏ, ਸਾਡੀ ਲੱਜਿਆ ਇੱਤ ਪੈਦ ਰੱਖ ਲਵੋ ਪਾਤਸ਼ਾਹ ਜੀ।
ਗੌੜੀ ਪੂਰਬੀ ਮਹੱਲਾ ਚੌਥਾ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਇਹਨਾਂ ਪੰਗਤੀਆਂ ਤੋਂ ਸਾਧ ਸੰਗਤ ਜੀ ਇਹ ਸਿੱਖਿਆ ਅੱਜ ਗ੍ਰਹਿਣ ਕਰੀਏ। ਕਿਹੜੀ ਸਿੱਖਿਆ? ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਵੇ ਉਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਵਾਉਣੀ ਹੈ ਤੇ ਗ੍ਰੰਥੀ ਸਿੰਘ ਨੂੰ ਇਹ ਕਹਿਣਾ ਵੀ ਗ੍ਰੰਥੀ ਸਿੰਘ ਜੀ ਅਰਦਾਸ ਕਰੋ, ਮੇਰੇ ਬਾਪੂ ਜੀ ਚੜ੍ਹਾਈ ਕਰ ਗਏ ਨੇ, ਤੁਸੀਂ ਅਰਦਾਸ ਵਿੱਚ ਇਹ ਗੱਲ ਕਹਿਓ ਜੇ ਵੀ ਪਾਤਸ਼ਾਹ ਭੁੱਲਣਹਾਰ ਹਾਂ, ਇਹ ਭੁੱਲਾਂ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਜੇ ਅੱਜ ਦੀ ਸਿੱਖਿਆ ਲੈਣੀ ਹੈ ਤੇ ਇਹ ਗੱਲ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਵੀ ਰਾਗੀ ਸਿੰਘਾਂ ਨੂੰ ਇਹ ਗੱਲ ਕਹੋ ਵੀ ਰਾਗੀ ਸਿੰਘ ਜੀ ਤੁਸੀਂ ਕੀਰਤਨ ਕਰੋ, ਹਮੀ ਅਵ ਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ, ਜੈਸਾ ਬਾਲਕ ਪਾਏ ਸੁਪਾਈ, ਲੱਕ ਅਪਰਾਧ ਕਮਾਵੈ। ਰਾਗੀ ਸਿੰਘ ਜੀ ਇਹ ਸ਼ਬਦ ਪੜ੍ਹਿਓ ਅੱਜ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਪਾਤਸ਼ਾਹ, ਬਖਸ਼ਿਸ਼ ਕਰੀ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮੀ ਅਗਿਆਨ ਅਲਪ ਮਤ ਥੋਰੀ, ਤੁਮੀ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਜੇ ਇਸ ਤਰ੍ਹਾਂ ਦੇ ਸ਼ਬਦ ਗਾਇਨ ਕਰਨ ਲਈ ਕਹਾਂਗੇ, ਇਸ ਤਰ੍ਹਾਂ ਦੀ ਨਿਮਰਤਾ ਭਰੀ ਅਰਦਾਸ ਕਹਾਂਗੇ, ਤੇ ਫਿਰ ਤੇ ਅੱਜ ਦੀ ਕਥਾ ਗੁਰੂ ਸਾਹਿਬ ਜੀ ਦੀ ਹਿਰਦੇ ਵਿੱਚ ਵਸ ਗਈ ਹੈ। ਤੇ ਜੇ ਸੁਣ ਕੇ ਵੀ ਇਹੀ ਕਾਗਜ਼ ਤੇ ਲਿਖ ਕੇ ਦੇਵਾਂਗੇ ਵੀ ਗ੍ਰੰਥੀ ਸਿੰਘ ਜੀ ਅਰਦਾਸ ਕਰਦੇ ਹੋ ਵੀ ਮੇਰਾ ਬਾਪੂ ਜਿਹੜਾ ਨਾ ਉਹ ਤੁਹਾਡੇ ਚਰਨਾਂ ਵਿੱਚ ਪਹੁੰਚ ਗਿਆ, ਤੇ ਸਿਆਣਾ ਗ੍ਰੰਥੀ ਸਿੰਘ ਕਹੇਗਾ ਜੀ ਅੱਗੇ ਫਿਰ ਕੀ ਕਹਾਂ। ਕਹਿੰਦੇ ਜੀ ਅੱਗੇ ਤੁਸੀਂ ਕਹਿ ਦਿਓ ਵੀ ਮੁਕਤ ਹੋ ਜਾਏ, ਤੇ ਚਰਨਾਂ 'ਚ ਪਹੁੰਚਣ ਨੂੰ ਵੀ ਮੁਕਤੀ ਕਹਿੰਦੇ ਨੇ, ਉਹਨੂੰ ਹੋਰ ਕੀ ਕਹਿੰਦੇ ਨੇ। ਤੇ ਮੁਕਤ ਦਾ ਨਾਮ ਇੱਕ ਇਹ ਵੀ ਹੁੰਦਾ ਛੱਡਣਾ, ਛਡਾਉਣਾ। ਮੁਕਤ ਨਾਮ ਦਾ ਕਿਸੇ ਥਾਂ ਤੋਂ ਛੁੱਟ ਜਾਣਾ, ਪਰੇ ਹੋ ਜਾਣਾ, ਜੇ ਕਿਤੇ ਉਹਦਾ ਅਰਥ ਇਹ ਨਾ ਨਿਕਲ ਜਾਵੇ ਵੀ ਮੇਰਾ ਬਾਪੂ ਤੁਹਾਡੇ ਚਰਨਾਂ 'ਚ ਪਹੁੰਚ ਗਿਆ, ਮਹਾਰਾਜ ਜੀ ਫਲਾਣੇ ਦਾ ਬਾਪੂ ਫਲਾਣੇ ਤੁਹਾਡੇ ਚਰਨਾਂ 'ਚ ਪਹੁੰਚ ਗਿਆ, ਉਹਨੂੰ ਮੁਕਤ ਕਰ ਦਿਓ। ਅਤੇ ਮੁਕਤ ਦਾ ਅਰਥ ਪਤਾ ਕੀ ਹੈ? ਛੁੱਟ ਜਾਣਾ, ਵੀ ਚਰਨਾਂ 'ਚੋਂ ਛੱਡ ਦਿਓ ਜੇ ਪਰਾਂ ਕਰ ਦਿਓ ਜੇ, ਅਤੇ ਚਰਨਾਂ ਤੋਂ ਪਰਾਂ ਫਿਰ ਨਰਕ ਹੀ ਹੈ। ਨਹੀਂ ਉਹ ਸਿਰਫ ਲੋਕਾਂ ਨੂੰ ਦੱਸਣਾ ਹੁੰਦਾ ਵੀ ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਪਤਾ ਲੱਗ ਜੇ ਇਹਦਾ ਬਾਪੂ ਐਵੇਂ ਕਿਵੇਂ ਨਹੀਂ ਸੀ, ਉਹ ਤਾਂ ਕਿਤੇ ਸੱਚਖੰਡ 'ਚ ਗਿਆ ਆ, ਉਹਦੇ ਚਰਨਾਂ 'ਚ ਪਹੁੰਚ ਚੁੱਕਾ। ਲੋਕਾਂ ਨੂੰ ਸਿਰਫ ਦੱਸਣਾ ਸੀ। ਇਹਨੂੰ ਹੀ ਹੰਕਾਰ ਆਖਦੇ ਨੇ, ਹੋਰ ਹੰਕਾਰ ਦਾ ਕੰਡਾ ਕਿਹਨੂੰ ਕਹਿੰਦੇ ਨੇ? ਕਿਉਂਕਿ ਅੱਜ ਕਥਾ ਆ ਰਹੀ ਹੈ ਕੁਦਰਤੀ, ਜਿਹੜਾ ਸ਼ਬਦ ਕੋਈ ਚੱਲਦਾ ਹੋਵੇ ਨਾਲ ਰਲਦੀ ਵਿਚਾਰ ਕੁਦਰਤੀ ਜ਼ਿਆਦਾ ਫੱਬਦੀ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ, ਹਮ ਹੀ ਅਗਿਆਨ, ਹਮ ਅਹੰਕਾਰੀ ਅਹੰਕਾਰ ਗਿਆਨ ਮਤ। ਜਿਹੜਾ ਕਥਾ ਵਿਚਾਰ ਨੂੰ ਸੁਣ ਕੇ ਫਿਰ ਇਸ ਭੁਲੇਖੇ ਵਿੱਚ ਉਹਨੂੰ ਇਹ ਗੱਲ ਕਹੀ ਹੈ, ਹਮ ਅਹੰਕਾਰੀ ਅਹੰਕਾਰ ਗਿਆਨ ਮਤ। ਗਿਆਨੀ ਬਣ ਕੇ ਗਿਆਨ ਹੋ ਗਿਆ, ਹੁਣ ਗਿਆਨ ਗਿਆਨੀ ਬਣ ਕੇ ਫਿਰ ਹੰਕਾਰ ਹੋ ਗਿਆ, ਗਿਆਨ ਦਾ ਹੰਕਾਰ ਹੋ ਗਿਆ। ਤੇ ਰਾਗੀ ਸਿੰਘਾਂ ਨੂੰ ਕਹੇ ਵੀ ਰਾਗੀ ਜੀ ਤੁਸੀਂ ਸ਼ਬਦ ਇਹ ਪੜ੍ਹਿਓ, ਜੇ ਤੁਹਾਨੂੰ ਪੈਸੇ ਰਜਵੇਂ ਦੇ ਦਿਆਂਗੇ ਤੇ ਤੁਸੀਂ ਸ਼ਬਦ ਇਹ ਪੜ੍ਹਿਓ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਤੇ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ ਉਹ ਤੈਨੂੰ ਮਖੌਲ ਹੀ ਕਰਨਗੇ, ਵੀ ਸਾਰੀ ਉਮਰ ਬਾਪੂ ਉਤਰੇ ਕੰਮ ਕਰਦਾ ਰਿਹਾ ਤੇ ਇਹੋ ਜਿਹਾ ਗੁਰਮੁਖ ਹੋਇਆ ਤੇ ਮਨਮੁਖ ਕਿਹਨੂੰ ਕਹਾਂਗੇ? ਉਹਦਾ ਭਲਾ ਨਹੀਂ ਹੋ ਗਿਆ ਕੋਈ? ਉਹਦੇ ਭਰੇ ਦਾ ਸ਼ਬਦ ਨਹੀਂ ਪੜ੍ਹਾਇਆ? ਨਾ, ਇਹ ਉਹਦਾ ਭਲਾ ਨਹੀਂ ਕੀਤਾ, ਬੁਰਾ ਕੀਤਾ। ਭਲਾ ਤਾਂ ਹੁੰਦਾ ਜਦੋਂ ਬੇਨਤੀ ਕਰੀਏ, ਬੇਨਤੀ ਥੋੜ੍ਹੋ ਹੈ, ਇਹ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਭੋਗ ਤੇ ਪੜ੍ਹਨ ਵਾਲਾ ਸ਼ਬਦ ਹੈ। ਕੋਈ ਸੰਤ ਮਹਾਤਮਾ ਪੂਰਨ ਹੋਵੇ ਤੇ ਉਹਦੇ ਭੋਗ ਤੇ ਸ਼ਬਦ ਪੜ੍ਹਨ ਵਾਲਾ, ਸਾਡੇ ਭਲੇ ਵਾਸਤੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਹਾਂ, ਉੱਥੇ ਰਾਗੀ ਸਿੰਘ ਕੀਰਤਨ ਦੇ ਸ਼ਬਦ ਇਹੋ ਜਿਹੇ ਪੜ੍ਹਨ ਜਿਹੜੇ ਨਿਮਰਤਾ ਭਰੇ, ਗੁਰੂ ਸਾਹਿਬ ਨੂੰ ਮੋਹ ਲੈਣ, ਪ੍ਰਸੰਨ ਕਰ ਲੈਣ, ਪਿਛਲੇ ਔਗਣ ਬਖਸ਼ਲੇ ਪ੍ਰਭ ਆਗੈ ਮਾਰਗ ਪਾਵੈ। ਸਤਿਗੁਰੂ ਜ਼ਰੂਰ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਅਤੇ ਜੇ ਗੁਰੂ ਨੂੰ ਕਹਾਂਗੇ ਮੇਰਾ ਬਾਪੂ ਗੁਰਮੁਖ ਸੀ ਤੇ ਸਤਿਗੁਰੂ ਨੇ ਵੀ ਮਖੌਲ ਹੀ ਕਰਨਾ ਵੀ ਚੰਗਾ, ਹੁਣ ਤੈਨੂੰ ਪਤਾ ਜੇ ਗੁਰਮੁਖ ਸੀ ਤੇ ਦੱਸ ਮੈਂ ਹੁਣ ਕੀ ਕਰਾਂ? ਫਿਰ ਅਸਲੀਅਤ ਕੁਝ ਹੋਰ ਹੈ, ਮੂੰਹ ਮਿਲਾਜੇ ਕੁਝ ਹੋਰ ਨੇ, ਗੁਰੂ ਦੀ ਕਿਰਪਾ ਲੈਣੀ ਕੁਝ ਹੋਰ ਹੈ, ਦੁਨੀਆਂ ਨੂੰ ਖੁਸ਼ ਕਰ ਲੈਣਾ ਕੁਝ ਹੋਰ ਹੈ, ਸਿੱਖੀ ਕੁਝ ਹੋਰ ਹੈ, ਦੁਨੀਆਂ ਕੁਝ ਹੋਰ ਹੈ। ਸਿੱਖੀ ਇਹ ਕਹਿੰਦੀ ਹੈ ਗੁਰੂ ਨਾਲ ਜੁੜ, ਖੁਸ਼ੀ ਗੁਰੂ ਦੀ ਲੈ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਖੁਸ਼ੀ ਗੁਰਸਿੱਖਾਂ ਦੀ ਲੈ। ਕਈਆਂ ਨੇ ਇਹੀ ਸਮਝਿਆ ਖੁਸ਼ੀ ਦੁਨੀਆਂ ਦੀ ਲੈ, ਦੁਨੀਆਂ ਕੀਆਂ ਵਡਿਆਈਆਂ, ਕਮਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਖੁਸ਼ੀ ਗੁਰੂ ਸਾਹਿਬ ਦੀ, ਖੁਸ਼ੀ ਗੁਰੂ ਦੇ ਸਿੱਖਾਂ ਦੀ, ਗੁਰਸਿੱਖਾਂ ਦੀ, ਗੁਰੂ ਸੰਗਤਾਂ ਦੀ। ਸੋ ਮੇਰੇ ਸਾਹਿਬ ਜੀ ਫਰਮਾ ਰਹੇ ਨੇ, ਬਖਸ਼ਿਸ਼ ਕਰ ਰਹੇ ਹਨ, ਇਹ ਪਾਤਸ਼ਾਹ ਇਹ ਕਿਰਪਾ ਕਰੋ, ਮੈਂ ਬਹੁਤੇ ਪਾਪ ਅਪਰਾਧ ਕੀਤੇ ਨੇ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਨੂੰ ਭਾ ਜਾਵੇ ਸਾਡੀ ਲੱਜਾ ਪੈਜ, ਇੱਚ ਰੱਖੋ ਜੀ।
ਗੌੜੀ ਪੂਰਬੀ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ,
ਗੁਰਮਤ ਬਾਜੈ ਸ਼ਬਦ ਅਨਾਹਦ।
ਗੁਰਮਤ, ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਨਾਲ ਹੀ ਸਰੀਰ ਦੇ ਅੰਦਰ ਬਾਜੈ ਸ਼ਬਦ ਅਨਾਹਦ, ਅਨਹਦ ਸ਼ਬਦ ਵੱਜਦਾ ਹੈ। ਗੁਰੂ ਦੀ ਬਖਸ਼ਿਸ਼ ਨਾਲ ਹੀ ਦਸਮ ਦੁਆਰ ਵਿੱਚ ਅਨਾਹਤ ਸ਼ਬਦ ਵੱਜਦਾ, ਹਿਰਦੇ ਵਿੱਚ ਅਨਹਦ ਸ਼ਬਦ ਵੱਜਦਾ, ਇੱਕ ਰਸ ਵਾਹਿਗੁਰੂ 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 ਦੀ ਆਵਾਜ਼ ਚੱਲ ਪੈਣੀ, ਬੈਖਰੀ ਤੋਂ ਕੰਠਾ ਬਾਣੀ, ਕੰਠਾ ਤੋਂ ਪਰਾ, ਪਰਾ ਤੋਂ ਪਸੰਤੀ, ਇਹ ਜਿਹੜੀ ਪਸੰਤੀ ਬਾਣੀ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਹੀ ਅਨਹਦ ਸ਼ਬਦ ਹੈ, ਇਹ ਗੁਰੂ ਦੀ ਸਿੱਖਿਆ ਨਾਲ ਵੱਜਦਾ ਹੈ, ਚੱਲਦਾ ਹੈ। ਵਾਜੇ ਬਾਹਰੋਂ ਵਜਾਉਣੇ, ਪਰ ਐਸੇ ਮਹਾਤਮਾ ਜਨ ਜਦੋਂ ਕਿਤੇ ਸੁਰਤ ਆਨੰਦ ਵਿੱਚ ਬੈਠੇ ਨੇ, ਉਹਨਾਂ ਨੂੰ ਆਪਣੇ ਅੰਦਰੋਂ ਹੀ ਐਸੇ ਵਾਜੇ ਸੁਣਾਈ ਦੇਣੇ, ਬਾਹਰ ਦੇ ਵਾਜੇ ਸੁਣਨ ਦੀ ਲੋੜ ਨਹੀਂ, ਅੰਦਰੋਂ ਵਾਜੇ ਸੁਣਾਈ ਦੇ ਰਹੇ ਨੇ, ਇਹ ਹੈ ਅਨਹਦ ਵਾਜ ਸ਼ਬਦ। ਵਾਜਾ ਨਾਮ ਵੱਜਣ ਦਾ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਹੀ ਵਾਹਿਗੁਰੂ ਨਾਮ ਦੇ ਅਨਾਹਤ ਵਾਜੇ, ਉਹਨਾਂ ਨੂੰ ਦਸਮ ਦੁਆਰ ਵਿੱਚੋਂ ਹੀ ਪ੍ਰਤੱਖ ਵਾਜੇ ਸੁਣਾਈ ਦਿੰਦੇ ਨੇ ਕਿ ਕਿਵੇਂ ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਿਆਂ ਦੇ
ਗੁਰਮਤ ਮਨੁਆ ਗਾਵੇ,
ਇਹ ਗੁਰੂ ਦੀ ਸਿੱਖਿਆ ਨਾਲ ਹੀ ਮਨ ਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਜੀ। ਇਹ ਸਤਿਗੁਰੂ ਤੁਹਾਡੀ ਸਿੱਖਿਆ ਨਾਲ ਹੀ ਮਨ ਤੁਹਾਡੇ ਗੁਣਾਂ ਨੂੰ ਗਾਉਣ ਲੱਗਾ, ਤੁਹਾਡੀ ਸਿੱਖਿਆ ਨਾਲ ਹੀ ਇਹ ਅਨਾਹਤ ਵਾਜੇ ਸ਼ਬਦ ਹਿਰਦੇ ਵਿੱਚ ਵੱਜੇ ਹਨ।
ਵੱਡੇ ਭਾਗੀ ਗੁਰਦਰਸ਼ਨ ਪਾਇਆ,
ਵੱਡੇ ਭਾਗਾਂ ਵਾਲੇ ਹਨ ਭਾਏ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ।
ਧੰਨ ਧੰਨ ਗੁਰੂ ਲਿਵ ਲਾਵੇ,
ਧੰਤਾ ਦੇ ਯੋਗ ਸਤਿਗੁਰੂ, ਧੰਤਾ ਦੇ ਯੋਗ ਸਤਿਗੁਰੂ, ਜਿਨ੍ਹਾਂ ਨੇ ਗੁਰਸਿੱਖਾਂ ਦੀ ਲਿਵ, ਜਿਨ੍ਹਾਂ ਸਤਿਗੁਰਾਂ ਗੁਰਸਿੱਖਾਂ ਦੀ ਲਿਵ ਉਸ ਪਰਮਾਤਮਾ ਦੇ ਨਾਮ ਨਾਲ ਲਾ ਦਿੱਤੀ, ਜੋੜ ਦਿੱਤੀ।
ਗੁਰਮੁਖ ਹਰ ਲਿਵ ਲਾਵੇ,
ਗੁਰੂ ਦੁਆਰਾ ਗੁਰਮੁਖਾਂ ਨੇ ਹੀ ਉਸ ਹਰੀ ਪਰਮੇਸ਼ਰ ਦੇ ਵਿੱਚ ਆਪਣੀ ਸੁਰਤ ਲਾਉਣਾ ਕੀਤੀ, ਜੋੜਨਾ ਕੀਤੀ ਹੈ। ਵਿਸਰਾਮ ਲਾ ਕੇ ਫਰਮਾਉਂਦੇ ਹਨ,
ਹਮਰਾ ਠਾਕਰ ਸਤਿਗੁਰ ਪੂਰਾ,
ਸਾਡੇ ਠਾਕੁਰ ਮਾਲਕ ਸਵਾਮੀ ਪੂਰਨ ਸਤਿਗੁਰੂ ਜੀ ਹੀ ਹਨ, ਸਾਡਾ ਮਾਲਕ, ਸਾਡਾ ਖਸਮ, ਸਾਡਾ ਸਭ ਕੁਝ ਸਤਿਗੁਰੂ ਹੀ ਹੈ, ਗੁਰੂ ਹੀ ਹੈ ਸਭ ਕੁਝ, ਕਿਉਂਕਿ ਗੁਰੂ ਹੀ ਸਿੱਖਿਆ ਦੇਣ ਵਾਲਾ, ਗੁਰੂ ਹੀ ਪਰਮੇਸ਼ਰ ਨਾਲ ਜੋੜਨ ਵਾਲਾ, ਗੁਰੂ ਹੀ ਨਾਮ ਵਿੱਚ ਸੁਰਤ ਜੋੜਨ ਵਾਲਾ, ਸਤਿਗੁਰੂ ਹੀ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ ਨੇ। ਇਸ ਵਾਸਤੇ ਸਾਡਾ ਠਾਕੁਰ, ਸਾਡਾ ਮਾਲਕ ਸਭ ਕੁਝ ਉਹ ਸਤਿਗੁਰੂ ਹੀ ਹੈ।
ਮਨ ਗੁਰ ਕੀ ਕਾਰ ਕਮਾਵੇ,
ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਮਨ ਜਿਹੜਾ ਹੈ ਇਹ ਕਾਰ ਕਿਰਤ ਕਰਨ ਲੱਗਾ ਹੈ, ਇਹ ਕਾਰ ਕਮਾਵੇ, ਗੁਰੂ ਦੀ ਕਾਰ ਕਮਾਉਣ ਲੱਗਾ, ਕਰਨ ਲੱਗਾ ਹੈ ਇਹ ਮਨ। ਇੱਕ ਆਪਣੀ ਕਾਰ ਹੈ, ਆਪਣਾ ਕਾਰੋਬਾਰ ਕਰਦੇ ਹਾਂ, ਇੱਕ ਗੁਰੂ ਸਾਹਿਬ ਦੀ ਕਾਰ ਹੈ, ਗੁਰੂ ਦਾ ਕੰਮ ਹੈ। ਤੋ ਸਾਧ ਸੰਗਤ ਜੀ, ਗੁਰੂ ਦਾ ਕੰਮ ਕਿਹੜਾ? ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ। ਗੁਰੂ ਸਾਹਿਬ ਦਾ ਕੰਮ ਇਹ ਹੈ ਜਿਹੜਾ ਗੁਰੂ ਸਾਹਿਬ ਦਾ ਨਾਮ ਜਪਣਾ ਹੈ। ਗੁਰੂ ਸਾਹਿਬ ਦਾ ਕੰਮ ਹੈ ਜੋ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਛਕਾਉਣਾ ਹੈ, ਕਰਾਉਣਾ ਹੈ। ਬਲਕਿ ਜੇ ਇਸ ਨੂੰ ਹੋਰ ਦੂਰ ਦ੍ਰਿਸ਼ਟੀ ਤੱਕ ਚਲੇ ਜਾਈਏ ਤੇ ਗੁਰੂ ਸਾਹਿਬ ਨੇ ਕਿਤੇ ਇਹ ਵੀ ਬਚਨ ਕੀਤੇ ਨੇ, ਇਸ ਤੋਂ ਵੀ ਅਗਾਂਹ ਚੱਲੇ ਨੇ। ਕਹਿੰਦੇ ਨੇ ਇਨਸਾਨ ਅਸਲ ਦੇ ਵਿੱਚ ਕੰਮ ਹੀ ਇਹ ਤੇਰਾ ਹੈ, ਗੁਰੂ ਦੇ ਗੁਣ ਗਾਉਣੇ, ਰੱਬ ਦਾ ਨਾਮ ਜਪਣਾ, ਸੰਗਤ ਦੀ ਸੇਵਾ ਕਰਨੀ, ਅਸਲ ਦੇ ਵਿੱਚ ਕੰਮ ਹੀ ਇਹ ਤੇਰਾ ਹੈ, ਤੇਰਾ ਕੰਮ ਹੈ, ਕਿਉਂਕਿ ਸੇਵਾ ਕੀਤੀ ਹੋਈ ਦਾ ਫਲ ਤੈਨੂੰ ਮਿਲਣਾ। ਸਿਮਰਨ ਰੱਬ ਦਾ ਕੀਤਾ ਪਰ ਉਹਦਾ ਫਲ ਤੈਨੂੰ ਮਿਲਣਾ, ਇਸ ਕਰਕੇ ਖੁਦ ਤੇਰਾ ਆਪਣਾ ਕੰਮ ਹੈ। ਦੂਜੇ ਪਾਸੇ ਆਪਣੇ ਪੇਟ ਵਾਸਤੇ ਅਸੀਂ ਕਿਰਤ ਕਰਦੇ ਹਾਂ ਤੇ ਅਸੀਂ ਆਖਦੇ ਹਾਂ ਇਹ ਸਾਡਾ ਆਪਣਾ ਕੰਮ ਹੈ, ਪਰ ਇਹ ਆਪਣਾ ਕੰਮ ਨਹੀਂ ਜੇ, ਪਤਾ ਕਿਉਂ? ਇਹਦੇ ਵਿੱਚੋਂ ਸਾਡੇ ਨਾਲ ਕੁਝ ਨਹੀਂ ਜਾਣਾ, ਇੱਥੇ ਹੀ ਇੱਥੇ ਹੈ ਸਭ ਕੁਝ। ਜੀਵਤ ਕੋ ਵਿਵਹਾਰ, ਮਰਨ ਤੋਂ ਬਾਅਦ ਇਸ ਵਿੱਚੋਂ ਕੋਈ ਵੀ ਸਾਡੇ ਕੰਮ ਨਹੀਂ ਆਉਣਾ, ਇਹ ਸਰੀਰ ਵੀ ਸਾਡੇ ਕੰਮ ਨਹੀਂ ਰਹਿਣਾ, ਜਿਸ ਨੂੰ ਖਵਾਉਂਦੇ ਪਿਆਉਂਦੇ ਮਾਲਿਸ਼ ਕਰਦੇ ਰਹੇ ਇਹ ਵੀ ਇੱਥੇ ਹੀ ਰਹਿ ਜਾਣਾ, ਤੂੰ ਇਹ ਵੀ ਸਾਡੇ ਕੰਮ ਨਹੀਂ ਆਉਣਾ, ਸੜ ਜਾਣਾ ਇਸਨੇ ਇੱਥੇ, ਮਾਇਆ ਜੋੜੀ ਵੀ ਪਰਲੋਕ ਵਿੱਚ ਸਾਡੇ ਕੰਮ ਨਹੀਂ ਆਉਣੀ। ਇਹ ਘਰ ਵੀ ਸਾਡੇ ਨਾਲ ਨਹੀਂ ਜਾਣੇ, ਸਭ ਕੁਝ ਇੱਥੇ ਹੀ ਰਹਿ ਜਾਣਾ। ਸਾਡੇ ਨਾਲ ਕੀ ਜਾਣਾ? ਜਪਿਆ ਨਾਮ, ਕੀਤੇ ਚੰਗੇ ਕਰਮ, ਬੋਲਿਆ ਹੋਇਆ ਸੱਚ, ਕੀਤਾ ਹੋਇਆ ਪਰਉਪਕਾਰ, ਇਨਸਾਨੀਅਤ, ਇਹ ਸਾਡੇ ਨਾਲ ਜਾਣਾ। ਇਸ ਕਰਕੇ ਅਸਲ ਦੇ ਵਿੱਚ ਇਹ ਸੰਗਤ ਕਰਨੀ, ਨਾਮ ਜਪਣਾ, ਬਾਣੀ ਪੜ੍ਹਨੀ, ਇਹ ਸਾਡਾ ਆਪਣਾ ਇਹ ਕੰਮ ਹੈ। ਪਰ ਜੇ ਤੂੰ ਇਹ ਹੀ ਸਮਝਦਾ ਮੈਂ ਗੁਰੂ ਦਾ ਕੰਮ ਕਰਦਾ, ਤੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰੂ ਦਾ ਕੰਮ, ਇਹ ਨਾ ਸਮਝ ਲਈ ਵੀ ਮੈਂ ਦਸਾਂ ਨੌਵਾਂ ਦੀ ਕਿਰਤ ਕਰਦਾ, ਮੈਂ ਗੁਰੂ ਦਾ ਕੰਮ ਕਰਦਾ, ਉਹ ਦਸਾਂ ਨੌਵਾਂ ਦੀ ਕਿਰਤ ਤੈਂ ਹੀ ਖਾ ਲੈਣੀ ਹੈ, ਉਹੀ ਖਾਣੀ ਹੈ, ਤੇਰੇ ਪਰਿਵਾਰ ਨੇ ਖਾਣੀ ਹੈ। ਗੁਰੂ ਦਾ ਕੰਮ ਤੇ ਉਹ ਹੀ ਹੈ ਜਿਹੜਾ ਉਸ ਕਮਾਈ ਵਿੱਚੋਂ ਕੁਝ ਗੁਰੂ ਦੀ ਸੰਗਤ ਨੂੰ ਛਕਾ ਦੇਵੇਗਾ, ਉਹ ਗੁਰੂ ਦਾ ਹੈ, ਗੁਰੂ ਦੀ ਸੇਵਾ ਕੁਝ ਕਰ ਦੇਵੇਗਾ। ਉਹ ਜੇ ਦਸਾਂ ਨੌਵਾਂ ਦੀ ਕਿਰਤ ਕਰਕੇ ਆਪ ਹੀ ਖਾ ਗਿਆ ਹੈ, ਤੇ ਤੇਰਾ ਆਪਣਾ ਹੀ ਹੈ ਨਾ, ਆਪਣਾ ਹੀ ਹੈ ਤੇਰਾ। ਇਸ ਵਾਸਤੇ ਗੁਰੂ ਦਾ ਕੰਮ ਹੈ ਨਾਮ ਜਪਣਾ। ਜੇ ਗੁਰੂ ਦੀ ਤੂੰ ਚਾਕਰੀ ਕਰਨੀ ਹੈ, ਨਾਮ ਜਪ, ਗੁਰੂ ਦੀ ਗੱਲ ਸੁਣ, ਗੁਰੂ ਦੀ ਗੱਲ ਤੇ ਚੱਲ, ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਗ੍ਰਹਿਣ ਕਰ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੈ। ਸਾਡਾ ਤਾਂ ਮਾਲਕ ਸਾਡੇ ਸਤਿਗੁਰੂ ਜੀ ਹੋਏ ਨੇ, ਇਸੇ ਕਰਕੇ ਮਨ ਗੁਰੂ ਦੀ ਕਾਰ ਭਾਵ ਭਗਤੀ ਦੀ ਘੁਮਾ ਰਿਹਾ ਕਰ ਰਿਹਾ ਹੈ।
ਹਮ ਮਲ ਮਲ ਧੋਵੈ ਪਾਵ ਗੁਰੂ ਕੇ।
ਇਸ ਕਰਕੇ ਅਸੀਂ ਮਲ ਮਲ ਕੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਨੂੰ ਧੋਣਾ ਕਰਦੇ ਹਾਂ। ਇਹ ਗੁਰੂ ਸਾਹਿਬ ਤੁਹਾਡੇ ਚਰਨਾਂ ਨੂੰ ਮਲ ਮਲ ਕੇ ਧੋਣਾ ਕਰੀਏ।
ਜੋ ਹਰ ਹਰ ਕਥਾ ਸੁਣਾਵੈ।
ਕਿਹੜਾ ਗੁਰੂ ਜਿਹੜਾ ਹਰ ਹਰ ਅਕਾਲ ਪੁਰਖ ਪਰਮੇਸ਼ਰ ਦੀ ਕਥਾ ਸੁਣਾਉਣਾ ਕਰੇ? ਇਹ ਗੁਰੂ ਦੀ ਨਿਸ਼ਾਨੀ ਹੋਵੇਗੀ। ਜਿਹੜਾ ਪੂਰਨ ਗੁਰੂ ਸੱਚਾ ਗੁਰੂ ਹੈ, ਉਹ ਹਰੀ ਦੀ ਕਥਾ ਸੁਣਾਵੇਗਾ, ਪਰਮਾਤਮਾ ਦੀ ਕਥਾ ਸੁਣਾਵੇਗਾ। ਪਰ ਤੁਸੀਂ ਪਖੰਡੀ ਗੁਰੂਆਂ ਦੇ ਕੋਲ ਜਾ ਕੇ ਦੇਖ ਲਓ, ਕਥਾ ਪਤਾ ਕਿਹਦੀ ਸੁਣਾਉਣਗੇ? ਉਹ ਜਾਂ ਤਾਂ ਕਥਾ ਆਪਣੀ ਸੁਣਾਉਣਗੇ, ਜਾਂ ਆਪਣੇ ਪਿਓ ਦੀ ਸੁਣਾਉਣਗੇ, ਜਾਂ ਆਪਣੇ ਮਾਂ ਦੀ ਸੁਣਾਉਣਗੇ। ਉਹ ਕਥਾ ਉਹਨਾਂ ਦੀ ਐਸੀ ਹੋਵੇਗੀ, ਸੰਗਤਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਆਪਣੇ ਮਗਰ ਲਾਉਣ ਵਾਸਤੇ ਇਹ ਗੱਲ ਕਹਿਣਗੇ, ਸਾਧ ਸੰਗਤ ਜੀ, ਜਿਹੜਾ ਮੇਰਾ ਪਿਓ ਸੀ ਨਾ, ਉਹ ਤਾਂ ਗੁਰੂ ਨਾਨਕ ਪਾਤਸ਼ਾਹ ਨਾਲ ਜੁੜਿਆ ਹੋਇਆ ਸੀ, ਉਹਨੂੰ ਆਪਣੀ ਜ਼ਿੰਦਗੀ 17 ਵਾਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸੀ, ਜਿਹੜਾ ਮੇਰਾ ਪਿਤਾ ਸੀ। ਜਿਹੜੀ ਮੇਰੀ ਮਾਤਾ ਸੀ ਨਾ, ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਮੇਰੇ ਘਰ ਵਿੱਚ ਜਿਹੜਾ ਮੈਂ ਬੈਠਾ ਨਾ, ਇਹ ਸੰਤ ਪੈਦਾ ਹੋਣਾ। ਮੇਰੀ ਮਾਂ ਨੇ ਪਹਿਲਾਂ ਹੀ ਮੇਰੀ ਕਿਤਾਬ 'ਚ ਲਿਖਿਆ ਹੋਇਆ ਵੀ ਫਲਾਣੇ ਨਾਮ ਦਾ ਬੱਚਾ ਮੇਰੇ ਘਰ ਵਿੱਚ ਰੱਬ ਦਾ ਰੂਪ ਆਉਣਾ। ਜਿਹੜੀ ਮੇਰੀ ਮਾਤਾ ਸੀ, ਉਹ 5 ਸਾਲ ਦੀ ਹੁੰਦੀ ਸੀ, ਉਹਨੇ 5 ਬਾਣੀਆਂ ਜ਼ਬਾਨੀ ਕੰਠ ਕਰ ਲਈਆਂ। ਮੇਰਾ ਪਿਤਾ ਸਾਰੀ ਉਮਰ ਜੇਲ੍ਹਾਂ 'ਚ ਹੀ ਰਿਹਾ ਧਰਮ ਵਾਸਤੇ, ਭਾਵੇਂ ਉਹਨੇ ਜੇਲ੍ਹ ਦਾ ਬੂਹਾ ਵੀ ਨਾ ਦੇਖਿਆ ਹੋਵੇ। ਉਹਨਾਂ ਪਖੰਡੀਆਂ ਨੇ ਆਪਣੇ ਮਗਰ ਲੋਕਾਂ ਨੂੰ ਲਾਉਣ ਵਾਸਤੇ ਇੱਕ ਹਰਦਿਆਲ ਜੀ ਸਿੱਖ ਹੋਏ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ। ਇਹਨਾਂ ਦਾ ਪੁੱਤਰ ਸੀ ਅੱਗੇ ਨਿਰੰਜਨੀਆਂ, ਇਹਨਾਂ ਹਰਦਿਆਲ ਦੀ ਵਿੱਚੋਂ ਉਹਨੇ ਇੱਕ ਕਿਤਾਬ ਲਿਖੀ ਹੈ, ਇੱਕ ਜਨਮ ਸਾਖੀ ਲਿਖੀ ਹੈ। ਉਸ ਵਿੱਚ ਉਹਨੇ ਹਰਦਿਆਲ ਜੀ ਨੂੰ ਗੁਰੂ ਨਾਨਕ ਦੇਵ ਜੀ ਨਾਲੋਂ ਵੱਡਾ ਲਿਖ ਦਿੱਤਾ। ਜੋ ਗੁਰਸਿੱਖਾਂ ਨੇ ਸਾਰੀ ਖੋਜ ਕੀਤੀ, ਉਹ ਖੋਜ ਕਰਕੇ ਜੋ ਨਿਚੋੜ ਭਾਈ ਵੀਰ ਸਿੰਘ ਜੀ ਵਰਗੇ ਗੁਰਮੁਖਾਂ ਨੇ ਕੱਢਿਆ, ਭਾਈ ਸੰਤੋਖ ਸਿੰਘ ਜੀ ਵਰਗਿਆਂ ਨੇ, ਉਹਨਾਂ ਕਿਹਾ ਵੀ ਇਹ ਕਿਉਂ ਵੀ ਜਿਹੜਾ ਭਾਈ ਹਰਦਿਆਲ ਜੀ ਹੋਏ ਨੇ, ਉਹ ਤਾਂ ਗੁਰੂ ਰਾਮਦਾਸ ਸਾਹਿਬ ਦਾ ਸਿੱਖ ਸੀ, ਪਰ ਜਿਹੜੀ ਉਹਦੀ ਔਲਾਦ ਸੀ ਨਾ ਅੱਗੇ, ਉਹਨਾਂ ਦੀ ਕਮਾਈ ਕੋਈ ਨਹੀਂ ਸੀ। ਭਾਈ ਹਰਦਿਆਲ ਜੀ ਗੁਰੂ ਸਾਹਿਬ ਦਾ ਪੂਰਨ ਗੁਰਸਿੱਖ ਸੀ, ਲੋਕ ਉਹਦੀ ਮਾਨਤਾ ਕਰਦੇ ਸੀ, ਤੇ ਪੁੱਤਰ ਲੱਗ ਪਿਆ ਉਤਰੇ ਕੰਮ ਕਰਨ, ਹੁਣ ਲੋਕ ਟੁੱਟ ਗਏ, ਤੇ ਉਹਨੇ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲੋਂ ਹਰਦਿਆਲ ਨੂੰ ਵੱਡਾ ਬਣਾ ਦਿੱਤਾ, ਤੇ ਉਸ ਵੱਡਾ ਬਣਾਉਣ ਦਾ ਕਾਰਨ ਰਿਜ਼ਲਟ ਕੀ ਨਿਕਲਿਆ? ਉਹਨੇ ਭਾਈ ਹਰਦਿਆਲ ਜੀ ਦੀ ਕਮਾਈ ਵੀ ਰੋਲ ਦਿੱਤੀ, ਲੋਕ ਹਰਦਿਆਲ ਦਾ ਨਾਮ ਲੈਣੋਂ ਵੀ ਨਫ਼ਰਤ ਕਰਨ ਲੱਗ ਗਏ। ਮੈਂ ਬੇਨਤੀ ਕਰਾਂ, ਸੱਚੀਆਂ ਗੱਲਾਂ ਕੌੜੀਆਂ ਬੜੀਆਂ ਹੁੰਦੀਆਂ ਨੇ, ਪਰ ਗੁਰਮਤਿ ਇਹ ਨਹੀਂ ਆਖਦੀ ਵੀ ਹਰ ਗੱਲ ਦਾ ਸੰਕੋਚ ਹੀ ਕਰੀ ਜਾਓ। ਭਾਈ ਰਾਮ ਸਿੰਘ ਦਾ ਇਤਿਹਾਸ ਪੜ੍ਹਿਆ, ਦਸਮ ਪਾਤਸ਼ਾਹ ਦਾ ਪੂਰਨ ਗੁਰਸਿੱਖ ਹੋਇਆ ਭਾਈ ਰਾਮ ਸਿੰਘ, ਪੂਰਨ ਗੁਰਸਿੱਖ, ਸਿੱਖੀ ਕਮਾਈ ਅੰਮ੍ਰਿਤਧਾਰੀ ਸਿੰਘ। ਉਸਨੇ ਬਹੁਤ ਸਾਰੇ ਬੁੱਚੜਖਾਨੇ ਵੱਢੇ। ਅੰਗਰੇਜ਼ਾਂ ਨੇ ਰਾਮ ਸਿੰਘ ਨੂੰ ਪਕੜਨ ਵਾਸਤੇ, ਇਹਦੇ ਸਾਥੀ ਸਾਰੇ ਮਾਰਨ ਵਾਸਤੇ ਜ਼ੋਰ ਨਾਲ ਲਹਿਰ ਚਲਾ ਦਿੱਤੀ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਰਾਮ ਸਿੰਘ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਕਿ ਜੇ ਸਰੀਰ ਬਚ ਗਏ ਤਾਂ ਕੋਈ ਹੋਰ ਵੀ ਕੁਰਬਾਨੀ ਕਰਾਂਗੇ, ਇੱਕ ਸਿਆਸਤ ਚੰਗਾ ਤਰੀਕਾ ਖੇਡਿਆ। ਸ੍ਰੀ ਸਾਹਿਬ ਥੱਲਿਓਂ ਦੀ ਕਰਕੇ ਉੱਪਰੋਂ ਚਿੱਟੇ ਕੱਪੜੇ ਪਾ ਕੇ ਚਿੱਟੀ ਦਸਤਾਰ ਬੰਨ ਲਈ, ਹੱਥ ਵਿੱਚ ਮਾਲਾ ਪਕੜ ਲਈ, ਜਿਹੜੇ ਹਥਿਆਰ ਸੀ ਉਹ ਅੰਡਰਗਰਾਊਂਡ ਕਰ ਦਿੱਤੇ, ਅਤੇ ਸਾਰੇ ਜਿਹੜੇ ਸਿੰਘ ਸੀ ਉਹਨਾਂ ਨੂੰ ਦੱਸ ਦਿੱਤਾ ਵੀ ਸਾਡਾ ਆਹ ਬਾਣਾ ਹੋਵੇਗਾ। ਜੇ ਕੋਈ ਤੁਹਾਨੂੰ ਪੁੱਛੇ ਵੀ ਤੁਸੀਂ ਕੌਣ ਹੋ, ਤਾਂ ਹੁਣ ਤੁਸੀਂ ਉਹ ਨਹੀਂ ਕਹਿਣਾ ਸੀ, ਉਹ ਤੁਸੀਂ ਕਹਿਣਾ ਸੀ ਜੀ ਨਾਮ ਧਾਰੀ ਹਾਂ, ਹੱਥ ਵਿੱਚ ਮਾਲਾ ਹੋਵੇ ਤੁਸੀਂ ਕਹਿਣਾ ਸੀ ਨਾਮ ਜਪਦੇ ਹਾਂ, ਅਸੀਂ ਨਾਮ ਧਾਰੀ ਹਾਂ, ਅਸੀਂ ਨਾਮ ਜਪਦੇ ਹਾਂ, ਨਾਮ ਜਪਦੇ। ਨਦੀਆਂ ਦੇ ਕਿਨਾਰੇ ਤੇ ਭਾਈ ਰਾਮ ਸਿੰਘ ਜੀ ਨੇ ਵਿਚਰਦੇ ਹੋਣਾ, ਹੱਥ ਵਿੱਚ ਮਾਲਾ ਹੋਣੀ, ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਣਾ, ਤੇ ਪੁਲਿਸ ਦੀਆਂ ਗੱਡੀਆਂ ਕੋਲੋਂ ਦੀ ਘੂੰ ਘੂੰ ਕਰਕੇ ਲੰਘਦੀਆਂ, ਰਾਮ ਸਿੰਘ ਨੂੰ ਭਾਲਦੇ ਫਿਰਦੇ ਨੇ ਵੀ ਉਹ ਯੋਧਾ ਕਿੱਥੇ ਆ ਜਿਹਨੇ ਗੋਆਂ ਵੱਢੀਆਂ ਨੇ। ਤੇ ਜਦੋਂ ਉਹਨਾਂ ਨੂੰ ਖਿਲਾਰ ਕੇ ਪੁੱਛਣਾ ਤੂੰ ਕੌਣ ਹੈ, ਕਹਿੰਦਾ ਜੀ ਨਾਮ ਧਾਰੀ। ਉਹ ਕੀ ਹੁੰਦੇ, ਕਹਿੰਦੇ ਨਾਮ ਜਪਣ ਵਾਲੇ। ਤੁਹਾਡੇ ਕੋਲ ਕੀ ਹੈ, ਕਹਿੰਦੇ ਮਾਲਾ। ਇਸ ਤਰ੍ਹਾਂ ਸਿੰਘਾਂ ਨੇ ਆਪਸ ਵਿੱਚ ਮਿਲ ਵੀ ਪੈਣਾ, ਦੂਜੇ ਸਿੰਘਾਂ ਨੂੰ ਵੀ ਮੈਸੇਜ ਸੁਨੇਹੇ ਦੇ ਦੇਣੇ, ਤੇ ਸਿੰਘਾਂ ਨੂੰ ਬਚਾਉਣ ਵਾਸਤੇ ਇੱਕ ਬੜਾ ਸੋਹਣਾ ਤਰੀਕਾ ਸੀ। ਪਰ ਅੱਜ ਅੰਮ੍ਰਿਤ ਨਹੀਂ ਛਕਣਾ, ਤੇ ਉਹ ਰਾਮ ਸਿੰਘ ਜਿਹੜਾ ਗੁਰੂ ਦਸਮ ਪਾਤਸ਼ਾਹ ਦਾ ਸਿੰਘ ਸੀ, ਅੱਜ ਉਹਨੂੰ 11ਵਾਂ ਗੁਰੂ ਬਣਾ ਕੇ ਅੱਗੇ 13ਵਾਂ 14ਵਾਂ 15ਵਾਂ ਸਰਸੇ ਵਾਲਿਆਂ ਨੇ ਬਣਾ ਲਿਆ। ਤੇ ਉਸ ਰਾਮ ਸਿੰਘ ਨੂੰ ਵੀ ਇਹੋ ਜਿਹਾ ਰੋਲ ਦਿੱਤਾ। ਸਾਨੂੰ ਕਈ ਵਾਰੀ ਸ਼ਰਮ ਆ ਜਾਂਦੀ ਹੈ ਵੀ ਰਾਮ ਸਿੰਘ ਦੀ ਸਾਖੀ ਸੁਣਾਵਾਂਗੇ, ਕਹਿਣਗੇ ਸਾਡੇ ਗੁਰੂ ਦੀ ਵੇਖਿਆ ਸੋਭਾ, ਰੋਲ ਦਿੱਤੀ ਰੌਂਗ ਚੱਲ ਗਈ। ਇੱਕ ਆਉਣ ਵਾਲੇ ਸਮੇਂ 'ਚ ਹੁਣ ਹੋਰ ਗੱਲ ਹੋਣੀ ਹੈ, ਪਤਾ ਕਿਹੜੀ? ਭਗਤ ਰਵਿਦਾਸ ਜੀ ਨੂੰ ਗੁਰੂ ਸਾਹਿਬ ਨੇ ਗੁਰਬਾਣੀ 'ਚ ਬੜੀ ਮਾਨਤਾ ਦਿੱਤੀ ਹੈ, ਬੜੀ ਮਾਨਤਾ ਦਿੱਤੀ ਹੈ। ਇਹ ਦਰਜਾ ਦਿੱਤਾ ਭਗਤ ਦਾ, ਭਗਤ ਦਾ। ਪਰ ਸਾਡੇ ਰਵਿਦਾਸੀ ਵੀਰਾਂ ਕਈਆਂ ਨੇ ਉਹਨੂੰ ਨਾ ਕਹਿੰਦੇ ਵੀ ਭਗਤ ਨਹੀਂ, ਅਸੀਂ ਗੁਰੂ ਕਹਿਣਾ। ਉਹ ਨਾਮ ਗੁਰੂ ਰੱਖ ਕੇ ਗੁਰੂ ਰਵਿਦਾਸ, ਗੁਰੂ ਰਵਿਦਾਸ ਕਹਿ ਕਹਿ ਕੇ ਇਹ ਝਗੜੇ ਦਾ ਇੱਕ ਮੁੱਢ ਹੌਲੀ ਹੌਲੀ ਇਹਨਾਂ ਬਣਾ ਕੇ ਇੱਥੋਂ ਤੱਕ ਪਹੁੰਚਾ ਦੇਣਾ, ਉਹ ਭਗਤ ਰਵਿਦਾਸ ਦੀ ਵਿਚਾਰੇ ਦੀ ਇਹਨਾਂ ਮਿੱਟੀ ਪਟਾ ਕੇ ਰੱਖ ਦੇਣੀ। ਤੇ ਕਈ ਵਾਰੀ ਲੋਕਾਂ ਨੇ ਫਿਰ ਉਹਦੇ ਤੋਂ ਵੀ ਸੰਕੋਚ ਕਰਨਾ, ਇਹਨਾਂ ਕਹਿਣਾ ਗੁਰੂ ਰਵਿਦਾਸ, ਅਸੀਂ ਕਹਿਣਾ ਗੁਰੂ ਗ੍ਰੰਥ ਸਾਹਿਬ ਗੁਰੂ, ਤੇ ਉਹ ਜਿਹੜਾ ਭਗਤ ਕਹਿਣਾ ਸੀ ਉਹ ਵੀ ਕਹਿਣ ਤੋਂ ਕਈਆਂ ਸੰਕੋਚ ਕਰਨਾ। ਕੁਝ ਬੰਦੇ ਆਪਣੇ ਮਾਂ ਬਾਪਾਂ ਦੀ ਇੱਜ਼ਤ ਨੂੰ ਬਾਹਲਾ ਉੱਚਾ ਚੱਕਦੇ ਚੱਕਦੇ ਸਗੋਂ ਰੋਲ ਕੇ ਰੱਖ ਦਿੰਦੇ ਨੇ। ਇਹ ਅਸਲੀਅਤ ਤੇ ਬੜੀ ਡੂੰਘੀ ਗੱਲ ਹੈ, ਸਮਝਣ ਵਾਲੀ ਹੈ। ਜੇ ਰਵਿਦਾਸ ਨੂੰ ਗੁਰੂ ਕਹਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਹੋਗੇ, ਫਿਰ ਗੁਰੂ ਨਾਨਕ ਦੇਵ ਜੀ ਨੂੰ ਕੀ ਕਰਾਂਗੇ, ਫਿਰ ਗੁਰੂ ਗੋਬਿੰਦ ਸਿੰਘ, ਗੁਰੂ ਅਰਜਨ ਦੇਵ ਜੀ ਨੂੰ ਕੀ ਕਹਾਂਗੇ? ਗੁਰੂ ਦੋ ਨਹੀਂ ਹੁੰਦੇ, ਗੁਰੂ ਇੱਕ ਹੀ ਹੁੰਦਾ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਅਸਲੀਅਤ ਨੂੰ ਸਮਝੀਏ, ਗੁਰਮਤ ਵਿੱਚ ਆਈਏ। ਹਾਂਜੀ,
ਹਿਰਦੈ ਗੁਰਮਤ ਰਾਮ ਰਸਾਇਣ।
ਸੋ ਮੇਰੇ ਸਾਹਿਬ ਜੀ ਫਰਮਾਉਂਦੇ ਹਨ ਕਿ ਹਿਰਦੈ ਗੁਰਮਤ, ਹਿਰਦੇ ਦੇ ਵਿੱਚ ਗੁਰੂ ਦੀ ਸਿੱਖਿਆ ਕਰਕੇ,
ਜਿਹਵਾ ਹਰ ਗੁਣ ਗਾਵੇ,
ਜਬਾਨ ਦੇ ਨਾਲ ਹਰੀ ਦੇ ਗੁਣ ਗੁਰਮੁਖਾਂ ਨੇ ਗਾਉਣਾ ਕੀਤੇ ਨੇ। ਤੇ ਰਾਮ ਰਸਾਇਣ, ਰਸਾਇਣ ਦੇ ਬਹੁਤ ਸਾਰੇ ਅਰਥ ਨੇ। ਇੱਥੇ ਅਰਥ ਆਪਾਂ ਲੈਣਾ ਰਸਾਇਣ ਦਾ, ਉਹ ਦਵਾਈ ਜਿਹੜੀ ਬੁਢੇਪਾ ਤੇ ਬਿਮਾਰੀ ਨਹੀਂ ਆਉਣ ਦਿੰਦੀ, ਉਹ ਕਿਹੜੀ ਹੈ? ਅੰਮ੍ਰਿਤ। ਨਾਮ ਜਪਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ ਬੁੱਢੇ ਕਦੇ ਨਹੀਂ, ਤੇ ਸਰਵ ਰੋਗਾਂ ਔਖਦ ਨਾਮ। ਨਾਮ ਰੂਪੀ ਅੰਮ੍ਰਿਤ ਰੂਪੀ, ਇਹ ਨਾਮ ਅੰਮ੍ਰਿਤ ਰੂਪੀ ਰਸਾਇਣ ਹੈ ਜਿਹੜੀ ਬੁਢੇਪਾ ਤੇ ਬਿਮਾਰੀਆਂ ਖਤਮ ਕਰਦੀ ਹੈ। ਇਸ ਕਰਕੇ ਇੱਥੇ ਇਸ ਦਾ ਅਰਥ ਅੰਮ੍ਰਿਤ ਲੱਗੇਗਾ। ਗੁਰਮਤ ਦੁਆਰਾ ਸੀ ਉਸ ਰਾਮ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕੀਤਾ।
ਮਨ ਰਸਕ ਰਸਕ ਹਰ ਰਸ ਅਗਾਨੇ।
ਤੇ ਮਨ ਰਸਕ ਨਾਮ ਦਾ ਰਸੀਆ ਹੋ ਕੇ ਰਸਕ ਰਸ ਸਰੂਪ ਹੋ ਕਰਕੇ ਹਰ ਰਸ ਅਗਾਨੇ ਉਸ ਹਰੀ ਦੇ ਰਸ ਵਿੱਚ ਅਗਾਨੇ ਰੱਜ ਗਿਆ ਤ੍ਰਿਪਤ ਹੋ ਗਿਆ।
ਫਿਰ ਬਾਹਰ ਨਾ ਭੁੱਖ ਲਗਾਵੇ।
ਇਹ ਮੁੜ ਕੇ ਹੁਣ ਭੁੱਖ ਨਹੀਂ ਲੱਗਦੀ ਨਹੀਂ ਤ੍ਰਿਸ਼ਨਾ ਲੱਗਣ ਦਿੰਦਾ ਇਹ ਨਾਮ।
ਕੋਈ ਕਰੇ ਉਪਾਵ ਅਨੇਕ ਬਹੁ ਤੇਰੇ।
ਪਰ ਜੇ ਕੋਈ ਇਸ ਨਾਮ ਤੇ ਗੁਰਮਤਿ ਤੋਂ ਬਿਨਾ ਹੋਰ ਕੋਈ ਅਨੇਕਾਂ ਯਤਨ ਕਰੇ
ਬਿਨ ਕਿਰਪਾ ਨਾਮ ਨਾ ਪਾਵੇ।
ਐਸੇ ਯਤਨ ਜਿਨ੍ਹਾਂ ਵਿੱਚ ਗੁਰੂ ਦੀ ਕਿਰਪਾ ਨਾ ਹੋਵੇ ਗੁਰਮਤਿ ਨਾ ਹੋਵੇ ਉਸ ਕਿਰਪਾ ਤੋਂ ਬਿਨਾ ਨਹੀਂ ਨਾਮ ਦੀ ਪ੍ਰਾਪਤੀ ਤੇ ਨਾਮ ਦਾ ਰਸ ਮਿਲ ਸਕਦਾ।
ਜਨ ਨਾਨਕ ਕੋ ਹਰ ਕਿਰਪਾ ਧਾਰੀ।
ਸਾਡੇ ਜਨਾਂ ਸੇਵਕਾਂ ਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ।
ਮਤ ਗੁਰਮਤ ਨਾਮ ਦਰੜਾਵੇ।
ਸਾਡੀ ਜਿਹੜੀ ਬੁੱਧ ਸੀ ਉਹ ਗੁਰੂ ਦੀ ਮਤ ਵਿੱਚ ਮਿਲ ਗਈ ਹੈ। ਗੁਰਮਤ ਗੁਰੂ ਦੀ ਮਤ ਵਿੱਚ ਸਾਡੀ ਬੁੱਧ ਇਹ ਪਰਪਕਤਾ ਹੋ ਗਈ ਭਾਵ ਨਾਮ ਦੇ ਵਿੱਚ ਦ੍ਰਿੜਤਾ ਹੋ ਗਈ ਹੈ। ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਦ੍ਰਿੜ ਕਰ ਲਿਆ ਹੈ। ਬੁੱਧੀ ਗੁਰੂ ਦੀ ਮਤ ਵਾਲੀ ਬਣ ਗਈ ਸਾਡੀ ਮਤ ਗੁਰੂ ਦੀ ਮਤ ਵਾਲੀ।